ਪੰਚਮ ਪਾਤਸ਼ਾਹ ਜੀ ਗੁਰੂ ਕੀ ਬਡਾਲੀ ਨਗਰ ਤੋਂ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹਨ ਔਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਅਸਥਾਨਾਂ ਦੇ ਦਰਸ਼ਨ ਦਿਦਾਰੇ ਕੀਤੇ ਹਨ। ਵੱਡੇ ਭਰਾ ਦਾ ਸਤਿਕਾਰ ਕਰਦਿਆਂ ਬਾਬਾ ਪ੍ਰਿਥੀ ਚੰਦ ਜੀ ਨੂੰ ਜਾ ਕੇ ਮਿਲੇ ਨੇ। ਸਾਹਿਬਜ਼ਾਦੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਤਿੰਨਾਂ ਦੇ ਚਰਨਾਂ 'ਤੇ ਨਮਸਕਾਰ ਕਰਵਾਈ ਹੈ। ਛੇਵੇਂ ਪਾਤਸ਼ਾਹ ਦਾ ਜਲਾਲ ਵਾਲਾ ਪ੍ਰਤਾਪੀ ਚਿਹਰਾ ਵੇਖ ਕੇ ਬਾਬੇ ਪ੍ਰਿਥੀ ਚੰਦ ਦਾ ਹਿਰਦਾ ਸੜ ਗਿਆ। ਕਰਮੋ ਰਾਣੀ ਵੀ ਦੁਖੀ ਹੋ ਰਹੀ ਹੈ, ਉੱਤੋਂ ਉੱਤੋਂ ਮੂੰਹ ਮਿੱਠੀਆਂ ਗੱਲਾਂ ਕਰਦੇ ਨੇ ਪਰ ਹਿਰਦੇ 'ਚ ਗਿਰਜਦੇ ਤੇ ਸੜਦੇ ਹਨ। ਬਾਬਾ ਮਹਾਂਦੇਵ ਜੀ ਜੋ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਵੱਡੇ ਸਨ, ਵੱਡੇ ਭਰਾਤਾ ਸਨ, ਉਹਨਾਂ ਨੇ ਬੜੀ ਖੁਸ਼ੀ ਮਨਾਈ, ਵਧਾਈਆਂ ਦਿੱਤੀਆਂ, ਸਾਹਿਬਜ਼ਾਦੇ ਨੂੰ ਗੋਦ 'ਚ ਲੈ ਕੇ ਸੀਸਾਂ ਦਿੱਤੀਆਂ। ਸਮਾਂ ਬੀਤਦਾ ਗਿਆ। ਕਰਮੋਂ ਦੇਈ ਇੱਕ ਦਿਨ ਬਾਬੇ ਪ੍ਰਿਥੀ ਚੰਦ ਨਾਲ ਝਗੜਦੀ ਹੈ, ਕਹਿੰਦੀ ਜੇ ਤੂੰ ਸੇਵਾ ਕੀਤੀ ਹੁੰਦੀ ਗੁਰੂ ਰਾਮਦਾਸ ਸਾਹਿਬ ਦੀ ਤੇ ਇਹ ਵਡਿਆਈ ਤੈਨੂੰ ਪ੍ਰਾਪਤ ਹੋਣੀ ਸੀ, ਤੂੰ ਉਹਨਾਂ ਦੀ ਆਗਿਆ 'ਚ ਨਹੀਂ ਚੱਲਿਆ, ਤਦੇ ਧੱਕੇ ਖਾ ਰਹੇ, ਹੁਣ ਵੀ ਕੁਝ ਨਾ ਕੁਝ ਤੈਨੂੰ ਕਰਨਾ ਚਾਹੀਦਾ ਹੈ ਕਿ ਕਿਸੇ ਤਰੀਕੇ ਬਾਲਕ ਸ਼੍ਰੀ ਹਰਗੋਬਿੰਦ ਸਾਹਿਬ ਜੀ ਜੇ ਨਾ ਰਹਿਣ ਤੇ ਗੁਰਿਆਈ ਜਿਹੜੀ ਹੈ ਫਿਰ ਉਹ ਸਾਡੇ ਘਰ ਚੱਲ ਕੇ ਆਵੇਗੀ। ਬਾਬੇ ਪ੍ਰਿਥੀ ਚੰਦ ਨੇ ਆਖਿਆ, ਕਰਮੋ ਇਹ ਬਾਲਕ ਨੇ, ਬਾਲਕਾਂ ਨੂੰ ਚੇਚਕ ਦਾ ਰੋਗ ਵੀ ਹੋ ਜਾਂਦਾ ਹੈ, ਸ਼ੀਤਲਾ ਨਿਕਲ ਆਉਂਦੀ ਹੈ, ਇਹਨੂੰ ਵੀ ਨਿਕਲ ਆਉਣੀ ਹੈ, ਬੱਚੇ ਤਾਂ ਸ਼ੀਤਲਾ ਦੇ ਖਾਜੇ ਹੁੰਦੇ ਹਨ, ਇੱਦਾਂ ਦੀ ਗੱਲ ਇਹਨੇ ਕਹੀ। ਉਹ ਤਾਂ ਅਕਾਲ ਪੁਰਖ ਪਰਮੇਸ਼ਰ ਦਾ ਹੀ ਹੁਕਮ ਹੈ ਕਿ ਮਹਾਰਾਜ ਛੇਵੇਂ ਪਾਤਸ਼ਾਹ ਦੇ ਤਨ ਨੂੰ ਖੇਚਲਾ ਆਉਣੀ ਸੀ, ਇਹਦੇ 'ਚ ਕੋਈ ਬਾਬੇ ਪ੍ਰਿਥੀ ਚੰਦ ਦੇ ਬਚਨ ਦੀ ਗੱਲ ਨਹੀਂ ਕਹਿ ਸਕਦੇ, ਇਹ ਤਾਂ ਅਕਾਲ ਪੁਰਖ ਜੀ ਦੀ ਆਪਣੀ ਲੀਲਾ ਸੀ ਜਿਹੜੀ ਵਰਤ ਰਹੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਜਿੱਥੇ ਸਰੀਰ ਕਰਕੇ ਹਾਜ਼ਰੀਆਂ ਭਰ ਰਹੇ ਹਾਂ ਉੱਥੇ ਸੁਰਤ ਕਰਕੇ ਹਾਜ਼ਰੀ ਭਰੀਏ। ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਤ ਪ੍ਰਤ ਨਵੀਨ ਇਮ ਹੋਇ ਆਨੰਦ,
ਪ੍ਰਤੀ ਗੁਰੂ ਘਰ ਵਿੱਚ ਨਿਤ ਨਵਾਂ ਹੀ ਆਨੰਦ ਵਰਤਦਾ। ਗੁਰੂ ਘਰ ਵਿੱਚ ਤਾਂ ਸਦਾ ਹੀ ਆਨੰਦ ਹੈ, ਤੇਰਾ ਘਰ ਆਨੰਦ ਵਧਾਈ ਤੁਧ ਘਰ। ਸਤਿਗੁਰਾਂ ਦੇ ਘਰ ਵਿੱਚ ਨੇਤੀ ਨਵਾਂ ਆਨੰਦ ਵਰਤਦਾ, ਨਿਤਾ ਪ੍ਰਤੀ ਕੋਈ ਨਾ ਕੋਈ ਨਵੀਂ ਖੇਡ ਵਰਤਦੀ ਹੈ।
ਬੀਤ ਗਏ ਦਿਓਸ ਤਨ ਹੋਇ ਬਿਲੰਦ,
ਇਸੇ ਤਰ੍ਹਾਂ ਦਿਨ ਬੀਤ ਰਹੇ ਹਨ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਰੀਰ ਜਿਵੇਂ ਜਿਵੇਂ ਦਿਨ ਬੀਤ ਰਹੇ ਹਨ ਤਿਵੇਂ ਤਿਵੇਂ ਸਰੀਰ ਵੱਧ ਰਿਹਾ ਹੈ, ਉਮਰ ਦੇ ਹਿਸਾਬ ਨਾਲ ਤਿਵੇਂ ਤਿਵੇਂ ਸਰੀਰ ਵਿੱਚ ਵਾਧਾ ਹੋ ਰਿਹਾ।
ਜਬ ਭਏ ਬਰਖ ਪੰਚੈ ਬੀਤੀਤ,
ਇਸੇ ਤਰ੍ਹਾਂ ਦਿਨ ਬੀਤਦਿਆਂ ਬੀਤਦਿਆਂ ਸਮਾਂ ਬੀਤਦਿਆਂ ਪੰਜ ਸਾਲ ਦਾ ਸਮਾਂ ਬੀਤ ਗਿਆ। ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਸਰੀਰ ਦੀ ਜਿਹੜੀ ਆਯੂ ਹੈ ਉਹ ਪੰਜ ਬਰਖ ਦੀ ਹੋ ਗਈ। ਵੈਸੇ ਤਾਂ ਸਤਿਗੁਰਾਂ ਦੀ ਕੋਈ ਆਯੂ ਨਹੀਂ ਖਾਲਸਾ ਜੀ, ਅਕਾਲ ਪੁਰਖ ਨੇ ਅਜਰ ਨੇ ਅਜਨਮੇ ਨੇ ਅਮਰ ਨੇ, ਸਦੈਵੀ ਹਸਤੀ ਹੈ, ਪਰ ਸਰੀਰ 'ਚ ਵਰਤੇ ਨੇ ਸੰਸਾਰ 'ਚ, ਇਸ ਕਰਕੇ ਕਹਿਣਾ ਪੈਂਦਾ। ਮਹਾਰਾਜ ਜੀ ਦੇ ਪਾਵਨ ਸਰੀਰ ਦੀ ਜਿਹੜੀ ਆਯੂ ਹੈ ਉਹ ਪੰਜ ਬਰਖ ਦੀ ਹੋ ਗਈ ਹੈ।
ਕ੍ਰੀੜਤ ਵਿਸਾਲ ਹਰ ਖੰਤ ਚੀਤ,
ਅਨੇਕ ਪ੍ਰਕਾਰ ਦੀ ਬਾਲ ਕ੍ਰੀੜਾ ਦੇ ਜਿਹੜੇ ਕੌਤਕ ਨੇ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਦੇ ਹਨ। ਬੜੀ ਖੁਸ਼ੀ ਬੜਾ ਹੀ ਖੇੜਾ ਬੜਾ ਹੀ ਆਨੰਦ ਘਰ ਦੇ ਵਿੱਚ ਵਰਤਦਾ ਹੈ।
ਇੱਕ ਦਿਨ ਚੜਿਓ ਸੋ ਜਵਾਰ ਹਰਗੋਬਿੰਦ,
ਖਾਲਸਾ ਜੀ ਇੱਕ ਦਿਨ ਆ ਗਿਆ ਐਸਾ ਕਿ ਜਿਸ ਦਿਨ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਸਰੀਰ ਨੂੰ ਬਹੁਤ ਜ਼ਿਆਦਾ ਤੇਜ਼ ਬੁਖਾਰ ਚੜਿਆ, ਤਾਪ ਆ ਗਿਆ ਸਰੀਰ ਤੇ, ਬੁਖਾਰ ਆ ਗਿਆ, ਜਾਂ ਇਉਂ ਕਹਿ ਲਈਏ ਮਹਾਰਾਜ ਜੀ ਦੇ ਸਰੀਰ ਤੇ ਖੇਚਲਾ ਆ ਗਈ।
ਬਹੁ ਬਾ ਤਬ ਰਹੇ ਪੌੜ ਚਿਤ ਮਾਤ ਚਿੰਦ,
ਪੰਜ ਸਾਲ ਦੀ ਉਮਰ ਸੀ, ਬਾਲਕ ਅਵਸਥਾ ਹੈ, ਬਾਲ ਲੀਲਾ ਦੇ ਚੋਜ ਨੇ ਸਤਿਗੁਰਾਂ ਦੇ ਸਰੀਰ ਤੇ, ਬੁਖਾਰ ਇੰਨਾ ਜ਼ਿਆਦਾ ਤੇਜ਼ ਆਇਆ ਕਿ ਸਤਿਗੁਰੂ ਜੀ ਪਲੰਘੇ ਤੇ ਆਪਣੇ ਆਸਣ ਦੇ ਉੱਤੇ ਬਿਰਾਜ ਗਏ ਨੇ ਪੰਜਵੇਂ ਪਾਤਸ਼ਾਹ। ਬੁਖਾਰ ਕਰਕੇ ਸਤਿਗੁਰੂ ਜੀ ਉੱਠਦੇ ਨਹੀਂ
ਪੁਨ ਦਿਵਸ ਤੀਸਰੇ ਪੀ ਦਿਖਾਏ
ਦੂਜਾ ਦਿਨ ਵੀ ਬੁਖਾਰ ਬੜਾ ਤੇਜ ਰਿਹਾ ਇਲਾਜ ਹੁੰਦਾ ਰਿਹਾ ਪਰ ਤੀਜੇ ਦਿਨ ਵੀ ਬੁਖਾਰ ਕਹਿੰਦੇ ਤਿੰਨ ਦਿਨਾਂ ਬਾਅਦ ਫਿਰ ਉਹ ਜਿਹੜੀ ਸ਼ੀਤਲਾ ਦੇ ਪਹਿਲੇ ਸ਼ਬਦਾਂ ਚ ਸ਼ੀਤਲਾ ਕਹਿ ਦਿੰਦੇ ਸੀ ਹੁਣ ਅੱਜ ਕੱਲ ਚੇਚਕ ਕਹਿ ਦਿੰਦੇ ਆਪਾਂ ਹੈ ਇੱਕ ਪ੍ਰਕਾਰ ਦੀ ਬਿਮਾਰੀ ਹੈ ਸਰੀਰ ਨੂੰ ਆਣ ਵਿਆਪਦੀ ਹੈ ਕਹਿੰਦੇ ਉਹ ਸ਼ੀਤਲਾ ਦੇ ਜਿਹੜੇ ਚਿੰਨ ਸਨ ਚੇਚਕ ਦੀ ਬਿਮਾਰੀ ਦੇ ਉਹ ਮਹਾਰਾਜ ਜੀ ਦੇ ਤਨ ਤੇ ਨਜ਼ਰ ਆਉਣ ਲੱਗ ਪਏ ਨਿੱਕੇ ਨਿੱਕੇ ਦਾਣੇ ਜੇ ਸਰੀਰ ਤੇ ਦਿਸਣ ਲੱਗ ਪਏ
ਜਿਹੇ ਨਾਮ ਸੀਤਲਾ ਜਗਤ ਗਾਏ
ਜਦੋਂ ਭਾਈ ਸਾਹਿਬ ਨੇ ਕਥਾ ਲਿਖੀ ਹੈ ਉਦੋਂ ਇਹਨੂੰ ਸ਼ੀਤਲਾ ਹੀ ਕਹਿੰਦੇ ਸੀ ਸਮੇਂ ਦੇ ਬੀਤਣ ਨਾਲ ਹੁਣ ਅੱਜ ਕੱਲ ਚੇਚਕ ਕਹਿ ਦਿੰਦੇ ਆ ਕਹਿੰਦੇ ਉਹ ਸੀਤਲਾ ਦੇ ਜਿਹੜੇ ਚਿੰਨ ਸੀ ਸਰੀਰ ਤੇ ਸ਼ੀਤਲਾ ਦੀ ਜਿਹੜੇ ਜਿਵੇਂ ਕਹਿੰਦੇ ਮਾਤਾ ਨਿਕਲ ਆਈ ਹੈ ਜਾਂ ਚੇਚਕ ਦਾ ਰੋਗ ਹੋ ਗਿਆ ਉਹ ਸਰੀਰ ਦੇ ਉੱਤੇ ਕਹਿੰਦੇ ਚਿੰਨ ਪੰਜਵੇਂ ਇੱਕ ਦਿਨ ਚੌਥੇ ਦਿਨ ਤਾਂ ਬਹੁਤ ਜ਼ਿਆਦਾ ਹੀ ਕਹਿੰਦੇ ਨਜ਼ਰ ਆਉਣ ਲੱਗ ਪਏ
ਬਹੁਤ ਸਗਨ ਨਿਕਸ ਬਿਸਫੋਟ ਬ੍ਰਿੰਦ
ਬਹੁਤ ਸੰਘਣੇ ਸੰਘਣੇ ਦਾਣੇ ਸਾਰੇ ਸਰੀਰ ਦੇ ਉੱਤੇ ਹੋ ਗਏ ਤੇ ਵਿੱਚ ਪਾਣੀ ਜਿਹਾ ਭਰ ਗਿਆ ਥੋੜਾ ਥੋੜਾ ਚਿੱਟੇ ਜੇ ਰੰਗ ਦਾ ਜਿਵੇਂ ਫਲੂਏ ਜੇ ਹੋ ਜਾਂਦੇ ਆ ਸਰੀਰ ਤੇ ਛਾਲੇ ਜੇ ਨਹੀਂ ਹੋ ਜਾਂਦੇ ਨਿੱਕੇ ਨਿੱਕੇ ਏਦਾਂ ਮਹਾਰਾਜ ਜੀ ਦੇ ਪਾਵਨ ਤਨ ਦੇ ਉੱਤੇ ਉਹ ਛਾਲੇ ਜੇ ਨਜ਼ਰ ਆਉਂਦੇ ਹਨ
ਕੋ ਦਿਖਤ ਛੋਟ ਕੋ ਹੈ ਬਿਲੰਦ
ਕੋਈ ਛੋਟਾ ਜਿਹਾ ਦਾਣਾ ਸਰੀਰ ਤੇ ਕੋਈ ਵੱਡਾ ਵੀ ਹੈ ਕਿਤੇ ਨਿੱਕੇ ਨਿੱਕੇ ਨੇ ਦਾਣੇ ਤੇ ਕਿਤੇ ਵੱਡੇ ਵੱਡੇ ਵੀ ਨੇ ਕਹਿੰਦੇ ਜਿਵੇਂ ਫੋੜੇ ਜੇ ਹੋ ਜਾਂਦੇ ਹੈ ਏਦਾਂ ਦੇ ਸਰੀਰ ਦੇ ਉੱਤੇ ਜ਼ਖਮ ਜੇ ਹੋ ਗਏ ਹਨ
ਇੱਕ ਬਾਰ ਸਰਬ ਪਾ ਤਨ ਸੁਲਾਲ
ਸਾਰਾ ਸਰੀਰ ਮਹਾਰਾਜ ਛੇਵੇਂ ਪਾਤਸ਼ਾਹ ਦਾ ਲਾਲ ਸੁਰਖ ਹੋ ਗਿਆ ਲੀਲਾ ਹੀ ਕਰ ਰਹੇ ਨੇ ਜਿਹੜੇ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਰੋਗ ਕੱਟੇ ਜਾਂਦੇ ਆ ਉਹਨਾਂ ਨੂੰ ਭਲਾ ਕਿਵੇਂ ਰੋਗ ਵਿਆਪ ਸਕਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਿਨ੍ਹਾਂ ਦੇ ਦਰਸ਼ਨ ਕਰਕੇ ਅੰਨਿਆਂ ਨੂੰ ਅੱਖਾਂ ਮਿਲ ਜਾਂਦੀਆਂ ਨੇ ਆਪਣੇ ਲਾਗੇ ਕਰਾ ਪਿੰਡ ਨੇਤਰਾਂ ਤੋਂ ਅੰਨਾ ਸੀ ਛੇਵੇਂ ਪਾਤਸ਼ਾਹ ਦੇ ਚਰਨ ਧੂੜੀ ਨੂੰ ਜਦੋਂ ਆਪਣੀਆਂ ਅੱਖਾਂ ਚ ਪਾਇਆ ਤੇ ਸਾਬਤ ਹੋ ਗਈਆਂ ਸਨ ਉਹਨਾਂ ਨੂੰ ਇਹ ਤਾਂ ਲੀਲਾ ਆ ਉਹਨਾਂ ਦੀ ਮਾਨਵੀ ਲੀਲਾ ਦਾ ਠਾਠ ਸਤਿਗੁਰੂ ਜੀ ਰਚ ਰਹੇ ਹਨ ਕਹਿੰਦੇ ਸਾਰੇ ਸਰੀਰ ਦੇ ਉੱਤੇ ਲਾਲ ਸੁਰਖ ਰੰਗ ਹੋ ਗਿਆ
ਨਹਿ ਛੂਛ ਥਾਨ ਕੀਨੇ ਬਹਾਲ
ਸਰੀਰ ਦਾ ਕੋਈ ਵੀ ਹਿੱਸਾ ਛੂਛ ਕਹਿੰਦੇ ਖਾਲੀ ਨਹੀਂ ਦਿਸਦਾ ਸਰੀਰ ਦਾ ਕੋਈ ਵੀ ਅੰਗ ਕੋਈ ਵੀ ਹਿੱਸਾ ਉਹ ਖਾਲੀ ਨਹੀਂ ਦਿਸਦਾ ਵੀ ਜਿਹਦੇ ਤੇ ਦਾਣੇ ਨਾ ਹੋਏ ਹੋਣ ਤੇ ਲਾਲੀ ਨਾ ਆਈ ਹੋਵੇ
ਪੌੜੇ ਪ੍ਰਿਅੰਕ ਪਰ ਦਿਵਸ ਰਾਤ
ਰਾਤ ਦਿਨ ਸਤਿਗੁਰੂ ਜੀ ਪਲੰਘੇ ਤੇ ਬਿਰਾਜੇ ਰਹਿੰਦੇ ਕਿਤੇ ਭੱਜੇ ਹੀ ਰਹਿੰਦੇ ਸਾਰਾ ਦਿਨ ਟਿਕਦੇ ਹੀ ਨਹੀਂ ਸਰ ਮਾਤਾ ਜੀ ਬਾਂਹ ਫੜ ਕੇ ਖਿੱਚ ਕੇ ਗੋਦ ਚ ਬਿਠਾਉਂਦੇ ਅੱਜ ਚਾਰ ਦਿਨ ਹੋ ਗਏ ਨੇ ਸਤਿਗੁਰੂ ਜੀ ਰਾਤ ਦਿਨ ਪਲੰਘੇ ਤੇ ਹੀ ਰਹਿੰਦੇ ਹਨ ਉੱਠਦੇ ਨਹੀਂ ਨਾ ਹੀ ਸਤਿਗੁਰੂ ਜੀ ਆਪਣੀਆਂ ਅੱਖਾਂ ਉਘੇੜਦੇ ਹਨ
ਵਿਸਫੋਟ ਸਗਨ ਤੇ ਸੋਜ ਗਾਰ
ਕਹਿੰਦੇ ਸਰੀਰ ਤੇ ਜਿਹੜੇ ਸੰਘਣੇ ਵਿਸਫੋਟ ਹੋ ਗਏ ਨੇ ਉਹਨਾਂ ਦੇ ਨਾਲ ਸੋਜਾ ਆ ਗਿਆ ਚਿਹਰੇ ਦੇ ਉੱਤੇ ਵੀ ਸੋਜਾ ਆ ਗਿਆ ਅੱਖਾਂ ਜਿਹੜੀਆਂ ਨੇ ਉਹ ਵਿੱਚ ਨੂੰ ਚਲੀਆਂ ਗਈਆਂ ਹਨ
ਕਰ ਚਰਨ ਤਰਵ ਪਰ ਜੀਹ ਮਾਹੇ
ਇੱਥੋਂ ਤੱਕ ਕਿ ਪੈਰਾਂ ਦੀਆਂ ਜਿਹੜੀਆਂ ਸਤਿਗੁਰਾਂ ਦੇ ਚਰਨਾਂ ਦੀਆਂ ਤਲੀਆਂ ਨੇ ਉਹਨਾਂ ਤਲੀਆਂ ਦੇ ਉੱਤੇ ਵੀ ਦਾਣੇ ਨਿਕਲ ਆਏ ਹੱਥ ਦੀਆਂ ਜਿਹੜੀਆਂ ਤਲੀਆਂ ਨੇ ਉਹਨਾਂ ਤੇ ਵੀ ਦਾਣੇ ਇੰਨੀ ਜ਼ਿਆਦਾ ਸੰਘਣੀ ਕਹਿੰਦੇ ਸਰੀਰ ਦੇ ਉੱਤੇ ਇਹ ਖੇਚੜਾ ਆਈ ਸਤਿਗੁਰਾਂ ਦੇ ਕਿ ਮਹਾਰਾਜ ਜੀ ਦੇ ਚਰਨਾਂ ਦੇ ਥੱਲੇ ਜਿਹੜੀਆਂ ਤਲੀਆਂ ਨੇ ਔਰ ਹੱਥਾਂ ਦੀਆਂ ਜਿਹੜੀਆਂ ਤਲੀਆਂ ਨੇ ਉਹਨਾਂ ਵਿੱਚੋਂ ਵੀ ਦਾਣੇ ਨਿਕਲ ਆਏ ਹਨ
ਸਗਨੀ ਕਨੀ ਸੋ ਖਰ ਚੁੰਚ ਜਾਹੇ
ਬਹੁਤ ਜ਼ਿਆਦਾ ਸੰਘਣੀ ਕਹਿੰਦੇ ਏਦਾਂ ਜਾਪਦਾ ਵੀ ਬੜੀਆਂ ਤਿੱਖੀਆਂ ਤਿੱਖੀਆਂ ਚੁੰਝਾਂ ਨੇ ਉਹਦੀਆਂ ਜਿਹੜੇ ਉਹ ਦਾਣੇ ਨਿਕਲੇ ਆ ਨਾ ਤੇ ਬੜੇ ਖਰਵੇ ਖਰਵੇ ਨੇ ਤੇ ਤਿੱਖੀਆਂ ਚੁੰਝਾਂ ਹਨ
ਲੋਚਨ ਦੋ ਬੀਚ ਮੀਚੇ ਗਏ ਸੋ
ਮਹਾਰਾਜ ਜੀ ਦੇ ਨੇਤਰ ਵੀ ਮੁੰਦੇ ਗਏ ਅਕਸਰ ਉਹਨਾਂ ਦਿਨਾਂ ਵਿੱਚ ਜਦੋਂ ਕਿਤੇ ਐਸੀ ਬਿਮਾਰੀ ਹੁੰਦੀ ਤਾਂ ਨੇਤਰ ਚਲੇ ਜਾਇਆ ਕਰਦੇ ਸਨ ਕਈ ਬੱਚਿਆਂ ਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਕਿੱਡੇ ਵੱਡੇ ਤੇਜਸਵੀ ਰਾਜੇ ਹੋਏ ਹਨ ਸਿੱਖਾਂ ਦੇ ਉਹਨਾਂ ਦੇ ਬਾਲ ਰੂਪ ਵਿੱਚ ਉਹਨਾਂ ਨੂੰ ਵੀ ਚੇਚਕ ਹੋਈ ਇੱਕ ਅੱਖ ਜਿਹੜੀ ਸੀ ਉਹਨਾਂ ਦੀ ਚੇਚਕ ਨਾਲ ਚਲੀ ਗਈ ਸੀ ਤੋ ਏਦਾਂ ਦੀ ਉਦੋਂ ਵਾਦੀ ਹੁੰਦੀ ਸੀ ਇਹਨੂੰ ਮਹਾਮਾਰੀ ਕਿਹਾ ਜਾਂਦਾ ਸੀ ਇਲਾਜ ਨਹੀਂ ਸਨ ਹੁੰਦੇ ਉਦੋਂ ਅੱਜ ਵਾਂਗੂ ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੇਤਰ ਜਿਹੜੇ ਨੂੰ ਬਿਲਕੁਲ ਹੀ ਬੰਦ ਹੋ ਗਏ ਘਰ ਦੇ ਵਿੱਚ ਬਹੁਤ ਜ਼ਿਆਦਾ ਫਿਕਰ ਦਾ ਮਾਹੌਲ ਮਾਤਾ ਜੀ ਦੇ ਹਿਰਦੇ ਚ ਬਣ ਗਿਆ ਕਿ ਚਾਰ ਦਿਨਾਂ ਤੋਂ ਮਹਾਰਾਜ ਜੀ ਨੇ ਅੱਖਾਂ ਨੀ ਪੱਟੀਆਂ, ਅੱਖਾਂ ਨੀ ਖੋਲੀਆਂ।
ਉਘਰੰਤ ਨਹੀਂ ਦਿਖਿਅਤ ਨਾਲੇਸ਼,
ਮਹਾਰਾਜ ਜੀ ਨੇਤਰ ਖੋਲਦੇ ਹੀ ਨਹੀਂ। ਮਾਤਾ ਜੀ ਕੋਲ ਆ ਕੇ ਆਵਾਜ਼ ਮਾਰਦੇ ਹਨ ਪਰ ਸਾਹਿਬ ਜੀ ਨੇਤਰ ਨੀ ਖੋਲਦੇ। ਛੇਵੇਂ ਪਾਤਸ਼ਾਹ ਆਪਣੀ ਸਹਿਜ ਸਮਾਧੀ ਵਿੱਚ ਨੇ ਗੁਰੂ ਹਰਗੋਬਿੰਦ ਸਾਹਿਬ, ਭਾਵੇਂ ਸਰੀਰ ਤੇ ਖੇਚਲਾ ਪਰ ਜਿੱਥੇ ਸਤਿਗੁਰੂ ਜੀ ਟਿਕੇ ਨੇ ਨਾ ਉੱਥੇ ਸਰੀਰ ਦੀ ਖੇਚਲਾ, ਸਰੀਰ ਦਾ ਦੁੱਖ ਸੁੱਖ ਨਹੀਂ ਪਾਉਂਦਾ। ਜਿਹੜੀ ਅਵਸਥਾ ਚ ਮਹਾਰਾਜ ਛੇਵੇਂ ਪਾਤਸ਼ਾਹ ਰਹਿੰਦੇ ਹਨ ਉੱਥੇ ਦੁੱਖ ਸੁੱਖ ਨਹੀਂ ਵਿਆਪਦਾ। ਗੁਰਮੁਖੋ ਇਹ ਤਾਂ ਸਰੀਰ ਦੀ ਖੇਡ ਰਚੀ ਹੋਈ ਹੈ। ਤੋ ਮਾਤਾ ਜੀ ਆਵਾਜ਼ ਮਾਰਦੇ ਨੇ ਪਰ ਸਤਿਗੁਰੂ ਜੀ ਨੇਤਰ ਨਹੀਂ ਖੋਲਦੇ।
ਰਹਿ ਬੈਠ ਨਿਕਟ ਤਜ ਧੀਰ ਗੰਗ,
ਮਾਤਾ ਗੰਗਾ ਜੀ ਕੋਲ ਬੈਠੇ ਰਹਿੰਦੇ ਪਰ ਮਨ ਚ ਧੀਰਜ ਕਿੱਥੇ ਆਉਂਦਾ। ਇੱਕੋ ਇੱਕ ਪੁੱਤਰ ਹੈ ਤੇ ਉਹਦੀ ਵੀ ਇਹ ਹਾਲਤ ਹੋਈ, ਚੇਚਕ ਦੀ ਬਿਮਾਰੀ ਅਕਸਰ ਜਦੋਂ ਉਹਨਾਂ ਦਿਨਾਂ ਚ ਕਿਸੇ ਬਾਲਕ ਨੂੰ ਹੁੰਦੀ ਬੜੀ ਭਿਆਨਕ ਤੇ ਘਾਤਕ ਹੁੰਦੀ। ਵੈਦ ਜਿਹੜੇ ਆਉਂਦੇ ਸਨ ਉਹ ਕਹਿੰਦੇ ਸੀ ਵੀ ਸ਼ਾਇਦ ਇਹਨਾਂ ਦੇ ਨੇਤਰ ਨਾ ਰਹਿਣ ਅੱਖਾਂ ਜਿਹੜੀਆਂ ਨੇ, ਤਾਂ ਹੀ ਅੱਗੇ ਜਾ ਕੇ ਬਚਨ ਆਵਣਗੇ। ਮਹਾਰਾਜ ਜੀ ਨੇ ਫਿਰ ਬਚਨ ਉਚਾਰਿਆ, ਨੇਤਰ ਪ੍ਰਗਾਸ ਕੀਆ ਗੁਰਦੇਵ, ਉਹ ਵੀ ਬਚਨ ਅੱਗੇ ਆਉਣਗੇ। ਤੂੰ ਏਦਾਂ ਦਾ ਫਿਕਰ ਸੀ ਮਾਤਾ ਗੰਗਾ ਜੀ ਦੇ ਮਨ ਵਿੱਚ।
ਬਹੁ ਬਾਰ ਪੁੱਤਰ ਕੇ ਦਿਖਤ ਅੰਗ,
ਬਾਰ ਬਾਰ ਮਾਤਾ ਜੀ ਸਾਹਿਬਜ਼ਾਦੇ ਦੇ ਅੰਗਾਂ ਨੂੰ ਵੇਖਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਦੀਆਂ ਕਦੇ ਬਾਹਾਂ ਵੇਖਦੇ, ਕਦੇ ਹੱਥਾਂ ਨੂੰ ਚਰਨਾਂ ਨੂੰ ਵੇਖਦੇ, ਏਦਾਂ ਸਰੀਰ ਦੇ ਅੰਗਾਂ ਨੂੰ ਤੱਕਦੇ ਨੇ ਮਾਤਾ ਜੀ।
ਜਿਮ ਹੋਵੇ ਸਾਗਰ ਮਹਿ ਜਹਾਜ,
ਹੁਣ ਮਾਵਾਂ ਦੇ ਹਿਰਦੇ ਚ ਮਮਤਾ ਬਹੁਤ ਹੁੰਦੀ ਹੈ ਪੁੱਤਰਾਂ ਪ੍ਰਤੀ, ਤੋ ਹੁਣ ਮਾਤਾ ਜੀ ਦੇ ਅੱਖਾਂ ਦੇ ਸਾਹਮਣੇ ਜਦੋਂ ਉਹਨਾਂ ਦਾ ਲਾਲ ਪਿਆ ਹੋਇਆ ਸਰੀਰ ਤੇ ਖੇਚਲਾ, ਤੇ ਮਾਤਾ ਦੇ ਮਨ ਚ ਇਹੋ ਜਿਹੀ ਵਿਆਕੁਲਤਾ ਆਉਣੀ ਸੀ। ਕਹਿੰਦੇ ਜਿਵੇਂ ਕੋਈ ਡੂੰਘਾ ਸਾਗਰ ਹੁੰਦਾ ਨਾ, ਸਮੁੰਦਰ ਹੁੰਦਾ,
ਕਿਹੇ ਲਾਦ ਲੀਨ ਸਭ ਘਰ ਸਮਾਜ,
ਉਸ ਸਮੁੰਦਰ ਦੇ ਵਿੱਚ ਜਿਹੜਾ ਜਹਾਜ਼ ਹੋਵੇ ਤੇ ਉਸ ਜਹਾਜ਼ ਉੱਤੇ ਮੰਨ ਲਓ ਵੀ ਜੇ ਕਿਸੇ ਨੇ ਆਪਣੇ ਘਰ ਦਾ ਸਾਰਾ ਸਮਾਨ ਲੱਦ ਲਿਆ ਹੋਵੇ। ਸਮੁੰਦਰ ਹੋਵੇ, ਸਮੁੰਦਰ ਚ ਜਹਾਜ਼ ਖੜੇ ਹੁੰਦੇ ਆ ਸਮੁੰਦਰੀ, ਉਹਦੇ ਚ ਕਿਸੇ ਨੇ ਆਪਣੇ ਘਰ ਦਾ ਸਾਰਾ ਹੀ ਸਮਾਨ ਲੱਦ ਲਿਆ ਹੋਵੇ।
ਬਹਿ ਬਾਇ ਕੁਫੇਰੀ ਹੇਰ ਤਾਂ ਹੇ,
ਇੱਕਦਮ ਅੱਗੋਂ ਕੁਫੇਰੀ ਹਵਾ ਚੱਲ ਪਵੇ। ਜਾਣਾ ਤੇ ਸੀਗਾ ਵੀ ਸਿੱਧਾ, ਹੁਣ ਅੱਗੋਂ ਕੁਫੇਰੀ ਹਵਾ ਚੱਲ ਪਵੇ।
ਇੱਕ ਪ੍ਰਭੂ ਆਸ ਤਿਮ ਚਿੰਤ ਮਾਹੇ,
ਉਦੋਂ ਫਿਰ ਬੰਦੇ ਨੂੰ ਉਸ ਜਹਾਜ਼ ਵਿੱਚ ਬੈਠੇ ਨੂੰ ਕੇਵਲ ਇੱਕ ਰੱਬ ਦੀ ਆਸ ਰਹਿ ਜਾਂਦੀ। ਅੱਜ ਕੱਲ ਤਾਂ ਚਲੋ ਹੋਰ ਜਹਾਜ਼ ਆ ਗਏ, ਪਹਿਲਾਂ ਸਮੁੰਦਰੀ ਜਹਾਜ਼ ਚੱਲਦੇ ਹੀ ਹਵਾ ਨਾਲ ਸਨ। ਇਕਦਮ ਕੁਫੇਰੀ ਹਵਾ ਅੱਗੋਂ ਚੱਲ ਪਏ ਤੇ ਜਹਾਜ਼ ਚ ਬੈਠੇ ਜਿਹੜੇ ਲੋਕ ਹੁੰਦੇ ਉਹਨਾਂ ਨੂੰ ਇੱਕ ਰੱਬ ਦੀ ਆਸ ਹੁੰਦੀ ਸੀ। ਬਸ ਏਦਾਂ ਦੀ ਹਾਲਤ ਅੱਜ ਮਾਤਾ ਗੰਗਾ ਜੀ ਦੀ ਬਣੀ ਹੋਈ ਹੈ ਵੀ ਜਿਹਨਾਂ ਨੂੰ ਸਾਰਾ ਭਰੋਸਾ, ਸਾਰੀ ਟੇਕ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਤੇ ਹੀ ਸੀ, ਤੇ ਇਕਦਮ ਉਹਨਾਂ ਦੇ ਤਨ ਤੇ ਖੇਚਲ ਆ ਗਈ ਹੈ ਤੇ ਹੁਣ ਤਾਂ ਅਕਾਲ ਪੁਰਖ ਜੀ ਦੀ ਟੇਕ ਹੈ ਮਨ ਵਿੱਚ।
ਬਹੁ ਡਰਤਰੀ ਦੇ ਚਿੰਤਾ ਬਿਲੰਦ,
ਬਹੁਤ ਜ਼ਿਆਦਾ ਭਾਰੀ ਚਿੰਤਾ ਮਾਤਾ ਜੀ ਆਪਣੇ ਹਿਰਦੇ ਚ ਕਰਦੇ ਹਨ।
ਮਮ ਪੁੱਤਰ ਏਕ ਜਨ ਚਾਰ ਚੰਦ,
ਸੋਚਦੇ ਨੇ ਕਿ ਮੇਰਾ ਤਾਂ ਇੱਕੋ ਇੱਕ ਸਾਹਿਬਜ਼ਾਦਾ ਹੈ, ਇੱਕੋ ਇੱਕ ਪੁੱਤਰ ਹੈ ਸੋਹਣਾ ਚੰਦਰਮਾ ਜੈਸਾ ਮੁਖੜੇ ਵਾਲਾ, ਇੱਕੋ ਇੱਕ ਲਾਲ ਹੈ ਮੇਰਾ।
ਹੈ ਜਿਤਕ ਹਮਾਰੋ ਗਨ ਕੁਟੰਬ,
ਸਾਡੇ ਘਰ ਦਾ ਜਿਤਨਾ ਕੁਟੰਬ ਹੈ, ਜਿੰਨਾ ਟੱਬਰ ਹੈ, ਜਿੰਨਾ ਪਰਿਵਾਰ ਹੈ।
ਪ੍ਰਿਯ ਸਭਿਨ ਹਿਰਦੇ ਇੱਕ ਇਹ ਅਲੰਬ,
ਸਾਡੇ ਸਾਰਿਆਂ ਦਾ ਆਸਰਾ ਇਹੀ ਬਾਲਕ ਸੀ, ਸਾਡੇ ਸਾਰਿਆਂ ਦੀ ਟੇਕ, ਸਾਡੇ ਸਾਰਿਆਂ ਦਾ ਭਰੋਸਾ ਕੇਵਲ ਇਸੇ ਬਾਲਕ ਤੇ ਸੀ।
ਜਿਮ ਕਿਰਪਨ ਜਤਨ ਕਰ ਧਨ ਉਪਾਏ,
ਮਾਤਾ ਜੀ ਕਹਿੰਦੇ ਜਿਵੇਂ ਕੋਈ ਸ਼ੂਮ ਬੰਦਾ ਹੁੰਦਾ ਕੰਜੂਸ, ਤੇ ਕੰਜੂਸ ਬੰਦੇ ਨੂੰ ਧਨ ਮਿਲੇ ਤੇ ਉਹਨੂੰ ਕਿੰਨਾ ਪਿਆਰਾ ਹੁੰਦਾ, ਉਹ ਕਹਿੰਦਾ ਚਮੜੀ ਚਲੀ ਜਾਏ ਪਰ ਦਮੜੀ ਨਾ ਜਾਏ। ਕੰਜੂਸ ਬੰਦੇ ਦੀ ਇਹ ਬਿਰਤੀ ਹੁੰਦੀ ਹੈ ਵੀ ਚਮੜੀ ਚਲੀ ਜਾਏ ਪਰ ਦਮੜੀ ਨਾ ਜਾਏ। ਕਹਿੰਦੇ ਇੱਕ ਵਾਰੀ ਇੱਕ ਕੰਜੂਸ ਬੰਦਾ ਹੈ, ਬੜਾ ਧਨਵਾਨ ਸੀ, ਘਰ ਵਾਲੀ ਉਹਦੀ ਧਰਮੀ ਕਰਮੀ ਸੀ, ਦਾਨ ਪੁੰਨ ਕਰਦੀ ਸੀ। ਉਹਨੂੰ ਕਹਿਣ ਲੱਗੀ ਪਤੀ ਦੇਵ ਜੀ ਵੀ ਤੁਸੀਂ ਕਦੇ ਕਿਸੇ ਤੀਰਥ ਤੇ ਜਾ ਕੇ ਇਸ਼ਨਾਨ ਪਾਨ ਨਹੀਂ ਕਰਦੇ, ਤੇ ਤੁਹਾਡਾ ਭਲਾ ਕਿਵੇਂ ਹੋਵੇਗਾ, ਤੁਹਾਡੇ ਪਾਪ ਕਿਵੇਂ ਧੋਬਣਗੇ। ਕਹਿਣ ਲੱਗੇ ਭਾਗਵਾਨ ਨੇ, ਮੈਂ ਨਹੀਂ ਜਾਣਾ ਕਿਸੇ ਤੀਰਥ ਤੇ ਇਸ਼ਨਾਨ ਕਰਨ, ਉੱਥੇ ਪੰਡਿਤ ਬੈਠੇ ਹੁੰਦੇ ਦਾਨ ਮੰਗਦੇ ਆ, ਤੇ ਮੈਨੂੰ ਦਾਨ ਕਰਨਾ ਪੈਣਾ, ਮੈਂ ਨਹੀਂ ਕਰ ਸਕਦਾ, ਮੇਰਾ ਹੌਸਲਾ ਨਹੀਂ ਪੈਂਦਾ। ਚਲੋ ਬਾਰ ਬਾਰ ਉਹਨੇ ਪ੍ਰੇਰਨਾ, ਇੱਕ ਦਿਨ ਕਿਤੇ ਇਹਨੇ ਰਾਜੀ ਹੋ ਹੀ ਗਿਆ, ਇਹਨੇ ਕੋਈ ਕਰਾਹ ਨਹੀਂ ਮੰਗਾਇਆ, ਕੋਈ ਕਿਸੇ ਤਰ੍ਹਾਂ ਦੀ ਪਾਲਕੀ ਨਹੀਂ ਮੰਗਾਈ ਵੀ ਉਹਨਾਂ ਨੂੰ ਬੁਲਾਇਆ ਤੇ ਪੈਸੇ ਦੇਣੇ ਪੈਣੇ ਆ, ਪੈਦਲ ਚੱਲ ਕੇ ਗਿਆ। ਜਦੋਂ ਗੰਗਾ ਕਿਨਾਰੇ ਪਹੁੰਚਿਆ, ਵੇਖਿਆ ਵੀ ਜੇ ਘਾਟ ਤੇ ਗਿਆ ਤੇ ਉੱਥੇ ਤਾਂ ਬੜੇ ਪੰਡਿਤ ਬੈਠੇ ਹੁੰਦੇ ਆ, ਉਹ ਜਦੋਂ ਮੈਂ ਚੁੱਭੀ ਮਾਰਨੀ, ਉਹਨਾਂ ਨੇ ਕਿਹੜਾ ਲਿਆਓ ਜੀ ਹਰ ਹਰ ਗੰਗੇ ਦਾਨ ਕਰੋ, ਵੀ ਇਹੋ ਜਿਹੇ ਟਿਕਾਣੇ ਤੇ ਜਾ ਕੇ ਨਹਾਵਾਂ ਵੀ ਜਿੱਥੇ ਕੋਈ ਬੰਦਾ ਹੀ ਨਾ ਹੋਵੇ, ਇਕੱਲਾ ਜਿਹਾ ਥਾਂ ਹੋਵੇ। ਇਹ ਵਾਹਵਾ ਪਾਸੇ ਜੀ ਜਾ ਕੇ ਇਸ਼ਨਾਨ ਕਰਨ ਲੱਗਾ, ਉਧਰੋਂ ਪਰਮੇਸ਼ਰ ਨੇ, ਭਗਵਾਨ ਨੇ ਮਨੁੱਖੀ ਰੂਪ ਪੰਡਿਤ ਦਾ ਧਾਰਨ ਕਰ ਲਿਆ, ਬ੍ਰਾਹਮਣ ਦਾ। ਜਦੋਂ ਬ੍ਰਾਹਮਣ ਦਾ ਰੂਪ ਧਾਰਨ ਕਰ ਲਿਆ ਤੇ ਇਹ ਚੁੱਭਾ ਮਾਰਿਆ ਤੇ ਇੱਕਦਮ ਭਗਵਾਨ ਜੀ ਪੰਡਿਤ ਦੇ ਰੂਪ ਚ ਸਾਹਮਣੇ ਆ ਗਏ। ਕਹਿੰਦਾ ਇਹ ਤੂੰ ਕਿੱਥੋਂ ਆ ਗਿਆ? ਕਹਿੰਦਾ ਜਿੱਥੋਂ ਤੂੰ ਆਇਆ ਵੀ ਮੈਂ ਤਾਂ ਇੱਥੇ ਹਾਜ਼ਰ ਹੋਣਾ ਹੀ ਸੀ। ਇਹ ਆਖੇ ਵੀ ਮੈਨੂੰ ਦਾਨ ਕਰ, ਉਹ ਕਹਿੰਦਾ ਮੈਂ ਤਾਂ ਨਹੀਂ ਕਰ ਸਕਦਾ। ਕਹਿੰਦੇ ਫਿਰ ਇੱਦਾਂ ਕੀ ਫਾਇਦਾ, ਤੇ ਜੇ ਇਸ਼ਨਾਨ ਦੇ ਨਾਲ ਦਾਨ ਨਹੀਂ ਹੈ ਤੇ ਫਿਰ ਇਸ਼ਨਾਨ ਦਾ ਕੀ ਫਲ? ਕਹਿੰਦਾ ਵੀ ਮੇਰੇ ਕੋਲ ਤਾਂ ਹੈ ਨਹੀਂ ਪੈਸੇ ਅੱਗੋਂ, ਸੇਠ ਕਹਿੰਦਾ ਕੰਜੂਸ। ਉਹ ਕਹਿੰਦਾ ਚੱਲ ਸੰਕਲਪ ਕਰਦੇ ਵੀ ਜਦੋਂ ਘਰ ਜਾਏਗਾ ਤੇ ਘਰ ਜਾ ਕੇ ਦੇ ਦੀ ਉਧਾਰ ਤੇ ਕਰ ਸਕਦਾ, ਉਧਾਰ ਦੀ ਕਿਹੜਾ ਮਾਂ ਮਰੀ ਹੈ। ਸੇਠ ਨੇ ਕੰਜੂਸ ਨੇ ਆਖਿਆ ਵੀ ਚਲੋ ਜਾਨ ਬਚਾਉਣੀ ਹੈ। ਕਹਿੰਦਾ ਜੀ ਠੀਕ ਹੈ ਵੀ ਮੈਂ ਘਰ ਜਾ ਕੇ ਤੈਨੂੰ ਦਾਨ ਦੇ ਦਿਆਂਗਾ। ਐਡਰੈਸ ਉਹਨੂੰ ਗਲਤ ਦੇ ਦਿੱਤਾ ਵੀ ਜਦੋਂ ਘਰ ਪਹੁੰਚੇ ਤੇ ਵੀ ਗਲਤ ਟਿਕਾਣੇ ਤੇ ਪਹੁੰਚੇ ਮੈਂ ਲੱਭਾਂ ਨਾ। ਹੁਣ ਉਹ ਭਗਵਾਨ ਸੀ, ਉਹਨੂੰ ਹੁਣ ਕਿਹੜਾ ਭੁੱਲਿਆ ਸੀ, ਇਹ ਘਰ ਗਿਆ ਤੇ ਭਗਵਾਨ ਇਹਦੇ ਤੋਂ ਪਹਿਲਾਂ ਹੀ ਘਰ ਪਹੁੰਚੇ ਹੋਏ ਤੇ ਇੱਕਦਮ ਜਾ ਕੇ ਅੰਦਰ ਸਾਈਡ ਜੀ ਤੋਂ ਹੋ ਕੇ ਲੁੱਕ ਗਿਆ ਤੇ ਘਰ ਵਾਲੀ ਨੂੰ ਕਹਿਣ ਲੱਗਾ ਵੀ ਇਹ ਮੇਰੇ ਕੋਲੋਂ ਦਾਨ ਲੈਣ ਆਇਆ, ਵੀ ਇੱਕ ਰੁਪਈਏ ਦਾ ਦਾਨ ਦੇਣਾ ਇਹਨੂੰ, ਤੇ ਹੁਣ ਮੈਂ ਦਾਨ ਦੇਣਾ ਨਹੀਂ ਇਹਨੂੰ, ਵੀ ਤੂੰ ਕਹਿ ਵੀ ਸੇਠ ਜੀ ਚਲਾਣਾ ਕਰ ਗਏ। ਅੰਦਰ ਜਾ ਕੇ ਮੰਜੇ ਤੇ ਪਿਆ, ਉਹ ਕਹਿਣ ਲੱਗੀ ਮਹਾਰਾਜ ਜੀ ਵੀ ਜਿਹੜੇ ਸੇਠ ਜੀ ਤੁਹਾਨੂੰ ਬਚਨ ਕਰਕੇ ਆਏ ਵੀ ਉਹਦੇ ਚਲਾਣਾ ਕਰ ਗਏ ਨੇ। ਕਹਿੰਦਾ ਅੱਛਾ, ਫਿਰ ਇਹੋ ਜਿਹਾ ਭਲਾ ਬੰਦਾ ਚਲਾਣਾ ਕਰ ਗਿਆ, ਮੈਂ ਠਹਿਰੋ ਪਿੰਡ ਦੇ ਲੋਕਾਂ ਨੂੰ ਸੱਦ ਲਿਆ ਮੈਂ ਵੀ ਉਹਦੇ ਸੰਸਕਾਰ ਕਰਾ ਕੇ ਜਾਵਾਂਗੇ। ਹੁਣ ਉਹ ਪਿੰਡ ਦੇ ਵਿੱਚ ਲੋਕਾਂ ਨੂੰ ਇਕੱਠਾ ਕਰ ਲਿਆ, ਲੋਕ ਹਾਏ ਦੁਹਾਈ ਕਰਨ ਆ ਗਏ। ਹੁਣ ਉਹ ਸੇਠ ਮਚਲਾ ਜਿਹਾ ਬਣ ਕੇ ਪਿਆ ਰਿਹਾ ਵੀ ਜੇ ਮੈਂ ਉੱਠਿਆ ਤੇ ਇਹਨੇ ਰੁਪਈਆ ਮੰਗਣਾ। ਉਹਨੂੰ ਕਹਿੰਦੇ ਪਾ ਕੇ ਫੱਟੇ ਦੇ ਉੱਤੇ ਚਿਖਾ ਤੇ ਵੀ ਲੈ ਗਏ, ਚਿਖਾ ਤੇ ਵੀ ਲਟਾ ਦਿੱਤਾ ਤੇ ਭਗਵਾਨ ਜੀ ਕੋਲ ਜਾ ਕੇ ਉਹਦੇ ਕੰਨ ਚ ਕਹਿਣ ਲੱਗੇ ਉਹ ਮੂਰਖਾ, ਮੈਂ ਭਗਵਾਨ ਆ ਤੇ ਹੁਣ ਤਾਂ ਅੱਖਾਂ ਖੋਲ ਲੈ ਵੀ ਇਹਨਾਂ ਫੂਕ ਦੇਣਾ ਤੈਨੂੰ ਜਿਉਂਦੇ ਨੂੰ ਹੀ। ਉਹ ਆਖੇ ਕਹਿਣ ਲੱਗਾ ਵੀ ਅੱਗੋਂ ਜਵਾਬ ਹੀ ਨਾ ਦੇਵੇ। ਫਿਰ ਹੌਲੀ ਜੀ ਕੰਨ ਚ ਜਾ ਕੇ ਕਹਿੰਦਾ ਭਗਵਾਨ ਵੀ ਤੂੰ ਮੰਗ ਲੈ ਮੇਰੇ ਕੋਲੋਂ ਕੀ ਚਾਹੀਦਾ। ਝੱਟ ਹੀ ਬੋਲਿਆ, ਕਹਿੰਦਾ ਬਸ ਇੰਨਾ ਕਹਿ ਦੇ ਵੀ ਮੈਂ ਰੁਪਈਆ ਨਹੀਂ ਲੈਣਾ। ਉਹ ਕਹਿੰਦਾ ਚੱਲ ਇਹੀ ਕਹਿੰਦਾ, ਝੱਟ ਉੱਠ ਕੇ ਬਹਿ ਗਿਆ। ਇਹ ਇੱਦਾਂ ਦੀਆਂ ਕਹਾਵਤਾਂ ਜਿਹੜੀਆਂ ਨੇ ਸ਼ੂਮਾਂ ਪ੍ਰਤੀ ਬੜੀਆਂ ਪ੍ਰਸਿੱਧ ਸੰਸਾਰ 'ਚ। ਹੁਣ ਸ਼ੂਮ ਬੰਦੇ ਕੋਲ ਪੈਸਾ ਆਵੇ ਉਹਨੂੰ ਦੇਣ ਨੂੰ ਚਿੱਤ ਨਹੀਂ ਕਰਦਾ, ਉਹ ਕਹਿੰਦਾ ਚਮੜੀ ਜਾਏ ਪਰ ਦਮੜੀ ਨਾ ਜਾਏ। ਹੁਣ ਮਾਤਾ ਜੀ ਨੂੰ ਚਿਰਾਂ ਬਾਅਦ ਅਰਦਾਸਾਂ ਬੇਨਤੀਆਂ ਕਰਕੇ ਪੁੱਤਰ ਦੀ ਦਾਤ ਮਿਲੀ ਸੀ, ਹੁਣ ਸਾਹਿਬਜ਼ਾਦਾ ਇੱਕਦਮ ਸਰੀਰ ਦੇ ਉੱਤੇ ਖੇਚਲ ਆ ਗਈ ਤੇ ਕੀ ਹਾਲਤ ਹੋਣੀ ਸੀ। ਉਦਾਹਰਣ ਦੇ ਰਹੇ ਨੇ ਮਾਂ ਕਵੀ ਜੀ, ਕਹਿੰਦੇ ਜਿਵੇਂ ਜਿਮ ਕਿਰਪਨ ਯਤਨ ਕਰ ਧਨ ਉਪਾਏ, ਕੰਜੂਸ ਬੰਦਾ ਧਨ ਦਾ ਉਪਾ ਕਰਦਾ ਹੈ,
ਤਿਮ ਅਧਿਕ ਚਾਹ ਤੇ ਨੰਦ ਪਾਏ।
ਇਹਦਾ ਅਨਕ ਚਾਹਨਾ ਦੇ ਨਾਲ ਮਾਤਾ ਜੀ ਨੇ ਸਾਹਿਬਜ਼ਾਦੇ ਦੀ ਪ੍ਰਾਪਤੀ ਕੀਤੀ ਹੈ।
ਪ੍ਰਭ ਪਾਰ ਬ੍ਰਹਮ ਰੱਛਕ ਅਕਾਲ,
ਪ੍ਰਭੂ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਰੱਛਕ ਹੈ। ਉਹ ਰੱਖਿਆ ਕਰਨ ਵਾਲਾ ਅਕਾਲ ਹੈ।
ਅਬ ਹੋਏ ਸਹਾਇ ਮੁਝ ਪਰ ਕਿਰਪਾਲ,
ਹੁਣ ਮੇਰੀ ਸਹਾਇਤਾ ਕਰਨ, ਉਹ ਮੇਰੇ ਤੇ ਕਿਰਪਾ ਕਰਨ।
ਗੁਰੂ ਨਾਨਕ ਸਿਸ ਨਿਜ ਦਾਸ ਜਾਨ,
ਮਾਤਾ ਜੀ ਅਰਦਾਸ ਕਰਦੇ, ਧੰਨ ਗੁਰੂ ਨਾਨਕ ਸਾਹਿਬ ਜੀ, ਇਹ ਤੁਹਾਡਾ ਬਾਲਕ ਹੈ ਮਹਾਰਾਜ ਜੀ, ਇਸ ਬਾਲਕ ਨੂੰ ਤੁਸੀਂ ਆਪਣਾ ਦਾਸ ਜਾਣੋ, ਇਹ ਤੁਹਾਡਾ ਸੇਵਾਦਾਰ ਹੈ, ਤੁਹਾਡਾ ਦਾਸ ਹੈ।
ਹੋਵੋ ਸਹਾਇ ਸਭ ਕਸ਼ਟ ਹਾਨ,
ਹੇ ਗੁਰੂ ਨਾਨਕ ਸਾਹਿਬ ਤੁਸੀਂ ਸਹਾਇਤਾ ਕਰੋ, ਇਸ ਬਾਲਕ ਦੇ ਸਾਰੇ ਕਸ਼ਟ ਦੂਰ ਹੋ ਜਾਣ।
ਸ਼ੁਭ ਰਹੋ ਚਾਰ ਲੋਚਨ ਵਿਸਾਲ,
ਮੇਰੇ ਪੁੱਤ ਦੀਆਂ ਅੱਖਾਂ ਸਾਬਤ ਰਹਿਣ। ਵੈਦ ਕਹਿੰਦੇ ਆ ਵੀ ਅੱਖਾਂ ਨਹੀਂ ਰਹਿਣੀਆਂ। ਮਾਤਾ ਜੀ ਬੇਨਤੀ ਕਰਦੇ ਗੁਰੂ ਨਾਨਕ ਸਾਹਿਬ, ਤੁਸੀਂ ਅੰਨਿਆਂ ਨੂੰ ਵੀ ਨੇਤਰ ਦੇਣ ਵਾਲੇ ਹੋ, ਮੇਰੇ ਲਾਲ ਦੇ ਨੇਤਰ ਸੁੰਦਰ ਰਹਿਣ, ਸੋਹਣੇ ਨੇਤਰ ਰਹਿਣ।
ਨਹਿ ਅੰਗ ਪੰਗ ਕੀ ਜਹ ਕਿਰਪਾਲ,
ਹੇ ਕਿਰਪਾਲੂ ਸਤਿਗੁਰੂ ਗੁਰੂ ਨਾਨਕ ਸਾਹਿਬ, ਮੇਰੇ ਪੁੱਤ ਦਾ ਕੋਈ ਵੀ ਅੰਗ ਭੰਗ ਨਾ ਹੋਵੇ, ਕੋਈ ਵੀ ਅੰਗ ਕਿਸੇ ਪ੍ਰਕਾਰ ਦੇ ਨਾਲ ਭੰਗ ਨਾ ਹੋਵੇ।
ਹੋਏ ਮਾਤ ਸੀਤਲਾ ਬਹੁ ਪ੍ਰਸੰਨ,
ਹੇ ਅਕਾਲ ਪੁਰਖ ਜੀ ਦੀ ਸ਼ਕਤੀ ਤੂੰ ਕਿਰਪਾ ਕਰ।
ਮਮ ਪੁੱਤਰ ਰਚ ਹੋ ਸੁਖ ਸਪੰਨ,
ਮੇਰੇ ਪੁੱਤਰ ਦੀ ਰੱਖਿਆ ਕਰੋ, ਇਹ ਸੁਖ ਦੇ ਸਹਿਤ ਹੋ ਜਾਵੇ।
ਇਮ ਕਰਤ ਬੇਨਤੀ ਗੰਗ ਮਾਤ,
ਜਗਤ ਮਾਤਾ ਧਨ ਮਾਤਾ ਮਾਤਾ ਗੰਗਾ ਜੀ ਬੇਨਤੀਆਂ ਕਰਦੇ ਅਰਦਾਸਾਂ ਕਰਦੇ ਹਨ।
ਦਿਨ ਲਗ ਆਹਾਰ ਨਹਿ ਸੁਪਤ ਰਾਤ,
ਕਹਿੰਦੇ ਦਿਨ ਪ੍ਰਤੀ ਮਾਤਾ ਜੀ ਭੋਜਨ ਵੀ ਨਹੀਂ ਛਕਦੇ, ਪ੍ਰਸ਼ਾਦਾ ਜੇ ਸਤਿਗੁਰਾਂ ਨੇ ਨਹੀਂ ਛਕਿਆ ਚਾਰ ਦਿਨਾਂ ਤੋਂ, ਤੇ ਮਾਤਾ ਜੀ ਦੇ ਅੰਦਰ ਕਿੱਥੇ ਜਾਂਦੀ ਹੈ ਰੋਟੀ? ਤੋ ਮਾਤਾ ਜੀ ਨੇ ਵੀ ਭੋਜਨ ਬਿਲਕੁਲ ਜਬਰੀ ਦਾਸੀਆਂ ਦਾਸ ਆ ਕੇ ਕੋਲ ਬੇਨਤੀਆਂ ਕਰਦੇ, ਤਾਂ ਜਾ ਕੇ ਕਿਤੇ ਇੱਕ ਅੱਧੀ ਗ੍ਰਾਹੀ ਮੁੱਖ ਚ ਪਾਉਂਦੇ, ਰਾਤ ਦਿਨ ਜਾਗਦੇ ਹੀ ਰਹਿੰਦੇ ਹਨ।
ਚਿੰਤਾ ਬਿਲੰਦ ਜਿਸਕੇ ਰਹੰਤ,
ਬੜੀ ਭਾਰੀ ਫਿਕਰ ਹੈ ਮਾਤਾ ਜੀ ਦੇ ਹਿਰਦੇ ਵਿੱਚ।
ਉਹ ਕਸ਼ਟ ਪੁੱਤਰ ਕੇ ਤਨ ਲਹੰਤ,
ਆਪਣੇ ਪੁੱਤਰ ਦੇ ਤਨ ਤੇ ਵੱਡਾ ਭਾਰੀ ਕਸ਼ਟ ਵੇਖ ਕੇ ਮਾਤਾ ਜੀ ਬਹੁਤ ਦੁਖੀ ਹੋ ਰਹੇ ਨੇ।
ਜੋ ਪ੍ਰਭੂ ਆਪ ਸਭ ਦੁਖਨ ਖੋਏ,
ਜਿਹੜੇ ਪ੍ਰਭੂ ਧੰਨ ਗੁਰੂ ਹਰਗੋਬਿੰਦ ਸਾਹਿਬ ਆਪ ਸਾਰਿਆਂ ਦੇ ਦੁੱਖ ਖੋਣ ਵਾਲੇ ਨੇ, ਦੁੱਖ ਦੂਰ ਕਰਨ ਵਾਲੇ ਨੇ।
ਤਿਸ ਦੇਹ ਕਸ਼ਟ ਅਸ ਹੈ ਨਾ ਕੋਈ,
ਐਸਾ ਕੌਣ ਹੈ ਜਿਹੜਾ ਉਹਨਾਂ ਨੂੰ ਕਸ਼ਟ ਦੇ ਸਕੇ? ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਜਿਹੜੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੁੱਖ ਖੋਣ ਵਾਲੇ ਨੇ ਸੇਵਕਾਂ ਦੇ, ਐਸਾ ਕੌਣ ਹੈ ਜਿਹੜਾ ਉਹਨਾਂ ਨੂੰ ਕਸ਼ਟ ਦੇ ਸਕੇ?
ਤਦਪ ਜੋ ਧਰਿਓ ਮਾਨੁਖ ਸਰੀਰ,
ਸਤਿਗੁਰੂ ਜੀ ਨੇ ਮਾਨਵੀ ਸਰੀਰ ਧਾਰਨ ਕੀਤਾ, ਮਨੁੱਖੀ ਜਾਮੇ ਦੇ ਵਿੱਚ ਵਰਤ ਰਹੇ ਨੇ।
ਅਨੁਸਾਰ ਤਾਹੇ ਵਰਤਹਿ ਸੋ ਧੀਰ,
ਜੋ ਮਨੁੱਖੀ ਜਾਮੇ ਦੀਆਂ ਖੇਡਾਂ ਹੁੰਦੀਆਂ, ਮਨੁੱਖੀ ਜਾਮੇ ਦਾ ਵਰਤਾਰਾ ਹੁੰਦਾ ਹੈ, ਸਤਿਗੁਰੂ ਜੀ ਉਹਦੇ ਅਨੁਸਾਰ ਵਰਤ ਰਹੇ ਹਨ।
ਤਿੰਨ ਤੀਨ ਬੀਤੇ ਨਿਕਸੀ ਜੋ ਬ੍ਰਿੰਦ,
ਤਿੰਨ ਦਿਨ ਬੀਤ ਗਏ, ਚੌਥੇ ਦਿਨ ਤਾਂ ਬਹੁਤਾ ਜਿਆਦਾ ਸਰੀਰ ਭਰ ਗਿਆ।
ਸਭ ਭਰੀ ਊਚ ਹੋਇ ਕਰ ਬਿਲੰਦ,
ਕਹਿੰਦੇ ਜਿੰਨੇ ਛੋਟੇ ਦਾਣੇ ਵੀ ਸੀ ਨਾ ਉਹ ਵੀ ਵੱਡੇ ਹੋ ਕੇ ਭਰ ਗਏ ਪਾਣੀ ਦੇ ਨਾਲ।
ਦੋਹਰਾ ਇਸ ਪ੍ਰਕਾਰ ਪਰਿਵਾਰ ਸਭ ਚਿੰਤਾ ਧਰਤ ਉਦਾਸ,
ਇਸ ਪ੍ਰਕਾਰ ਨਾਲ ਸਾਰਾ ਪਰਿਵਾਰ ਚਿੱਤ ਚ ਬੜੀ ਡਾਢੀ ਚਿੰਤਾ ਹੈ, ਜਿੰਨੇ ਦਾਸੀਆਂ ਨੇ ਦਾਸ ਨੇ ਸਭ ਦੇ ਮਨ ਵਿਚ ਵੱਡੀ ਭਾਰੀ ਫਿਕਰ ਹੈ ਤੇ ਉਦਾਸੀ ਹੈ।
ਇਸ ਦਿਨ ਪ੍ਰਭੂ ਅਰਾਧ ਤੇ ਸੰਕਟ ਹੋਏ ਬਿਨਾਸ਼,
ਸਾਰੇ ਰਾਤ ਦਿਨ ਪਰਮੇਸ਼ਰ ਨੂੰ ਅਰਾਧ ਦੇ, ਅਕਾਲ ਪੁਰਖ ਦੀ ਅਰਾਧਨਾ ਕਰਦੇ ਵੀ ਇਹ ਸੰਕਟ ਮਿਟ ਜਾਏ, ਇਹ ਸੰਕਟ ਦੂਰ ਹੋ ਜਾਏ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਦੁੱਖ ਦਾਰੂ ਸੁਖ ਰੋਗ ਪਿਆ। ਖਾਲਸਾ ਜੀ ਦੁੱਖ ਦਾਰੂ ਕਦੋਂ ਬਣਦਾ? ਹੁਣ ਦੁੱਖ ਦਾਰੂ ਕਿਵੇਂ ਹੋ ਸਕਦਾ? ਦੁੱਖ ਦੇ ਵਿੱਚ ਦਾਰੂ ਹੈ, ਕਿਉਂਕਿ ਦੁੱਖ ਵਿੱਚ ਅਸੀਂ ਭਜਨ ਕਰਦੇ ਹਾਂ, ਉਹ ਦਾਰੂ ਬਣਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਦੁੱਖ ਦੇ ਵਿੱਚ ਭਜਨ ਕਰਦੇ ਹਾਂ ਨਾ, ਜਬ ਉਹਨਾਂ ਜਿੰਨਾ ਕੋਈ ਸਮੱਸਿਆ ਆਉਂਦੀ ਮਹਾਰਾਜ ਜੀ ਦਾ ਵੱਧ ਆਸਰਾ ਲੈਂਦੇ ਭਜਨ ਕਰਨੇ, ਉਹ ਜਿਹੜਾ ਭਜਨ ਹੈ ਉਹ ਦਾਰੂ ਹੈ, ਉਹਦੇ ਨਾਲ ਫਿਰ ਉਹ ਦੁੱਖਾਂ ਦੀ ਨਿਰਵਿਰਤੀ ਹੁੰਦੀ ਹੈ। ਹੁਣ ਜਿੰਨੇ ਵੀ ਘਰ ਦੇ ਜੀ ਨੇ ਸਾਰੇ ਰਾਤ ਦਿਨ ਪਰਮੇਸ਼ਰ ਨੂੰ ਅਰਾਧ ਦੇ ਕਿ ਅਕਾਲ ਪੁਰਖ ਜੀ ਇਹ ਸੰਕਟ ਦੂਰ ਕਰੋ।
ਦੋਹਰਾ ਇਤ ਕੁਟੰਬ ਸਭ ਚਿੰਤ ਜੁਤ ਮਹਾਦੇਵ ਤੇ ਆਦ,
ਸਾਰਾ ਪਰਿਵਾਰ ਬੜੀ ਚਿੰਤਾ ਵਿੱਚ ਹੈ, ਬਾਬਾ ਮਹਾਦੇਵ ਜੀ ਨੂੰ ਵੀ ਬੜਾ ਸੰਕਟ ਹੈ ਮਨ ਚ। ਬਾਬਾ ਮਹਾਂਦੇਵ ਜੀ ਗੁਰੂ ਅਰਜਨ ਸਾਹਿਬ ਤੋਂ ਵੱਡੇ ਸਨ, ਭਰਾ ਸਨ ਤੇ ਬੜੀ ਅਲਮਸਤ ਅਵਸਥਾ ਦੇ ਮਹਾਂਪੁਰਖ ਸਨ ਬਾਬਾ ਮਹਾਂਦੇਵ ਜੀ। ਕਦੇ ਬਾਬੇ ਪ੍ਰਿਥੀ ਚੰਦ, ਕਿਉਂਕਿ ਉਹ ਤਾਂ ਬਾਬਾ ਪ੍ਰਿਥੀ ਚੰਦ ਵੀ ਭਰਾ ਸੀ, ਉਹ ਕਦੇ ਨਾਲ ਲਾ ਵੀ ਲੈਂਦੇ ਸਨ, ਪਰ ਬਾਬਾ ਮਹਾਂਦੇਵ ਜੀ ਦਾ ਝੁਕਾਅ ਪੰਜਵੇਂ ਪਾਤਸ਼ਾਹ ਵੱਲ ਹੀ ਰਿਹਾ ਤੇ ਮਨ ਵਿੱਚ ਉਹਨਾਂ ਦੇ ਬਹੁਤ ਜ਼ਿਆਦਾ ਫਿਕਰ ਹੈ ਕਿ ਇੱਕੋ ਇੱਕ ਸਾਹਿਬਜ਼ਾਦਾ ਭਤੀਜਾ ਗੁਰੂ ਅਰਜਨ ਸਾਹਿਬ ਦਾ ਇੰਨੇ ਚਿਰਾਂ ਬਾਅਦ ਪੁੱਤਰ ਮਿਲਿਆ। ਤੋ ਬਾਬਾ ਮਹਾਂਦੇਵ ਜੀ ਦੇ ਮਨ ਵਿੱਚ ਬਹੁਤ ਜ਼ਿਆਦਾ ਫਿਕਰ ਹੈ।
ਚਿਤ ਚਾਹਤ ਹੋਏ ਕੁਸ਼ਲ ਤਨ ਪੁਨਹਿ ਪਿਖੈ ਅਹਿਲਾਦ।
ਬਾਬਾ ਮਹਾਂਦੇਵ ਜੀ ਦੇ ਸਮੇਤ ਸਾਰਾ ਪਰਿਵਾਰ ਚਾਹੁੰਦਾ ਕਿ ਬਾਲਕ ਸ਼੍ਰੀ ਹਰਗੋਬਿੰਦ ਸਾਹਿਬ ਜੀ ਦਾ ਸਰੀਰ ਕੁਸ਼ਲਤਾ ਦੇ ਸਹਿਤ ਹੋਵੇ, ਫਿਰ ਉਸੇ ਤਰ੍ਹਾਂ ਹੱਸਦਿਆਂ ਖੇਡਦਿਆਂ ਬਾਲਕ ਨੂੰ ਵੇਖੀਏ।
ਪਾਧੜੀ ਛੰਦ ਉਤ ਪ੍ਰਿਥੀਆ ਹਿਰਦੈ ਆਨੰਦ ਤਾਰ।
ਪਰ ਉਧਰ ਬਾਬਾ ਪ੍ਰਿਥੀ ਚੰਦ ਦੇ ਮਨ ਚ ਬੜੀ ਖੁਸ਼ੀ, ਉਹ ਬੜਾ ਆਨੰਦਿਤ ਹੈ। ਪ੍ਰਿਥੀਏ ਦੇ ਮਨ ਦੇ ਵਿੱਚ ਬੜੀ ਖੁਸ਼ੀ ਹੈ, ਬੜਾ ਆਨੰਦ ਹੈ। ਇੱਕ ਕਹਾਵਤ ਹੈ, ਉਹ ਕਹਿੰਦੇ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਕਦੇ ਦੁਸ਼ਮਣ ਵੀ ਮਰੇ ਨਾ, ਦੁਸ਼ਮਣ ਨੂੰ ਵੀ ਦੁੱਖ ਮਿਲੇ ਤੇ ਮਨ ਚ ਕਦੇ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਦੁਸ਼ਮਣ ਨੂੰ ਵੀ। ਨਹੀਂ ਤਾਂ ਅਕਸਰ ਵਿਰੋਧੀ ਹੁੰਦੇ ਆ, ਦੁਸ਼ਮਣੀ ਜਿਹਦੇ ਨਾਲ ਹੁੰਦੀ ਹੈ ਉਹਦਾ ਕੋਈ ਨੁਕਸਾਨ ਹੋਵੇ ਕਹਿੰਦੇ ਚੰਗਾ ਹੋਇਆ। ਏਦਾਂ ਨਹੀਂ ਕਹਿਣਾ ਕਦੇ ਗੁਰੂ ਕੇ ਸਿੱਖ ਨੇ। ਅਕਾਲ ਪੁਰਖ ਦੀ ਬੇਨਤੀ ਕਰਨੀ, ਮਹਾਰਾਜ ਸਰਬ ਥਾਈ ਸੁੱਖ ਹੀ ਵੰਡੀ। ਜਦੋਂ ਸਾਰਿਆਂ ਲਈ ਸੁੱਖ ਮੰਗਾਂਗੇ ਨਾ, ਫਿਰ ਸਾਡੀਆਂ ਝੋਲੀਆਂ ਚ ਸਾਹਿਬ ਨੇ ਸੁੱਖ ਪਾਉਣੇ ਹਨ। ਜਦੋਂ ਲੋਕਾਂ ਵਾਸਤੇ ਦੁੱਖ ਮੰਗਣੇ ਆ, ਵੀ ਉਹਨਾਂ ਦੀ ਸਮੱਸਿਆ ਵੇਖ ਕੇ ਖੁਸ਼ੀ ਮਨਾਉਣੀ ਹੈ, ਤੇ ਜਿਹੜਾ ਬੀਜ ਬੀਜਾਂਗੇ ਫਲ ਉਹੀ ਝੋਲੀ ਚ ਆਉਣਾ ਨਾ। ਬਾਬੇ ਪ੍ਰਿਥੀ ਚੰਦ ਨੇ ਸਾਰੀ ਜ਼ਿੰਦਗੀ ਵਿਰੋਧ ਰੱਖਿਆ ਗੁਰੂ ਘਰ ਪਾਤਸ਼ਾਹ ਨਾਲ, ਬੜਾ ਆਨੰਦ ਮਨ ਚ ਬਾਬੇ ਪ੍ਰਿਥੀ ਚੰਦ ਦੇ।
ਕਰਮੋ ਸਮੀਪ ਬਾਕਨ ਉਚਾਰ।
ਆਪਣੀ ਕਲੱਖਣੀ ਘਰ ਵਾਲੀ ਜਿਹੜੀ ਸੀ ਕਲੈਣੀ ਕਰਮੋ, ਉਹਦੇ ਨਾਲ ਗੱਲ ਕਰਦੇ ਬਾਬਾ ਪ੍ਰਿਥੀ ਚੰਦ। ਕਹਿੰਦੇ
ਅਬ ਹੇਰ ਪਯੋ ਜੇ ਮਤਿਨ ਹੋ ਨੰਦ।
ਕਹਿਣ ਲੱਗੇ ਵੇਖਿਆ ਹੁਣ ਉਹਦੇ ਪੁੱਤਰ ਦਾ ਹਾਲਤ, ਸ਼ਰੀਕਾਂ ਦੇ ਪੁੱਤ ਦੀ ਹਾਲਤ ਵੇਖੀ ਹੈ। ਏਦਾਂ ਬੋਲੇ ਬਾਬਾ ਪ੍ਰਿਥੀ ਚੰਦ।
ਨਹਿ ਜੀਵਨ ਆਸ ਸ਼ੋਕਤ ਬਿਲੰਦ।
ਹੁਣ ਉਹਦੇ ਜੀਵਨ ਦੀ ਆਸ ਕੋਈ ਨੀ, ਬੜਾ ਵੱਡਾ ਸ਼ੋਕ ਹੈ ਉਹਨਾਂ ਦੇ ਘਰ ਵਿਚ।
ਸਤ ਬਾਕ ਮੋਰ ਅਜਹੂ ਨਾ ਜਾਨ।
ਮੈਨੂੰ ਐਵੇਂ ਹੀ ਸਮਝਦੀ ਸੀ, ਵੇਖਿਆ ਮੇਰੇ ਵਾਕ ਸੱਚ ਹੋਏ ਨੇ ਨਾ। ਮੈਂ ਕਿਹਾ ਸੀ ਨਾ ਵੀ ਉਹਨੂੰ ਚੇਚਕ ਹੋਵੇਗੀ, ਸ਼ੀਤਲਾ ਹੋਵੇਗੀ, ਉਹ ਏਦਾਂ ਦੀ। ਬਾਬੇ ਪ੍ਰਿਥੀ ਚੰਦ ਨੂੰ ਇਹ ਲੱਗੇ ਵੀ ਮੇਰੇ ਬਚਨ ਨਾਲ ਹੋਈ। ਕਹਿੰਦਾ ਤੂੰ ਮੈਨੂੰ ਏਦਾਂ ਹੀ ਸਮਝਦੀ ਸੀ, ਮੈਂ ਵੀ ਗੁਰੂ ਰਾਮਦਾਸ ਸਾਹਿਬ ਦਾ ਪੁੱਤਰ ਹਾਂ, ਵੀ ਕੋਈ ਘੱਟ ਥੋੜੀ ਆ। ਤੂੰ ਮੈਨੂੰ ਏਦਾਂ ਹੀ ਸਮਝਦੀ ਸੀ, ਆ ਵੇਖ ਮੇਰੇ ਬਚਨ ਸੱਚ ਹੋਏ ਨੇ।
ਜਿਮ ਕਹਿਓ ਪ੍ਰਥਮ ਮੈਂ ਕੋ ਪਠਾਨ।
ਜਿਵੇਂ ਮੈਂ ਪਹਿਲਾਂ ਗੁੱਸੇ ਚ ਬੋਲ ਕਹੇ ਸਨ,
ਤਿਮ ਪਈ ਸ਼ੀਤਲਾ ਨਿਕਸ ਪੂਰ।
ਓਦਾਂ ਹੀ ਸ਼ੀਤਲਾ ਹੋਈ ਆ ਉਸ ਬਾਲਕ ਨੂੰ ਸਰੀਰ ਦੇ ਉੱਤੇ, ਉਸੇ ਤਰ੍ਹਾਂ ਸ਼ੀਤਲਾ ਦੇ ਦਾਣੇ ਨੇ।
ਅਬ ਹੋਏ ਮ੍ਰਿਤੂ ਜੀ ਤਿਸ ਕੀ ਜ਼ਰੂਰ।
ਹੁਣ ਮੈਂ ਇਹ ਕਹਿਣਾ ਦੁਬਾਰਾ ਤੈਨੂੰ, ਹੁਣ ਉਹਦੀ ਮ੍ਰਿਤੂ ਹੋਵੇਗੀ ਜ਼ਰੂਰ, ਸ਼ੀਤਲਾ ਦੇ ਨਾਲ ਉਹ ਬਾਲਕ ਆਪਣੇ ਪ੍ਰਾਣ ਤਿਆਗੇਗਾ ਜ਼ਰੂਰ।
ਮੈਂ ਕਈ ਵਾਰ ਲੀਨੋ ਪਤੇ ਆਏ।
ਕਰਮੋ ਮੈਂ ਇਹ ਗੱਲ ਕਈ ਵਾਰੀ ਅਜਮਾ ਕੇ ਵੇਖੀ ਹੈ, ਤੂੰ ਵੀ ਥੋੜਾ ਬਹੁਤਾ ਮੇਰਾ ਭੈ ਮੰਨਿਆ ਕਰ। ਮੈਂ ਇਹ ਗੱਲ ਕਈ ਵਾਰੀ ਅਜਮਾ ਕੇ ਵੇਖੀ ਹੈ।
ਮੁਖ ਕਹੋ ਬਾਕ ਨਹਿ ਨਿਫਲ ਜਾਏ।
ਮੇਰੇ ਮੂੰਹ ਤੋਂ ਜਿਹੜੀ ਗੱਲ ਨਿਕਲਦੀ ਹੈ ਉਹ ਨਿਸ਼ਫਲ ਨਹੀਂ ਜਾਂਦੀ, ਮੈਂ ਜੋ ਕਹਿ ਦਿੰਦਾ ਹੋ ਜਾਂਦਾ। ਇਸ ਕਰਕੇ ਤੂੰ ਵੀ ਥੋੜਾ ਬਹੁਤਾ ਭੈ ਮੰਨਿਆ ਕਰ, ਵੀ ਕਿਤੇ ਮੈਂ ਤੇਰੇ ਵਾਸਤੇ ਵੀ ਨਾ ਕੁਝ ਕਹਿ ਦਿਆਂ, ਡਰ ਕੇ ਰਿਹਾ ਕਰ। ਅੱਗੇ ਤੂੰ ਕੁਝ ਦਿਨ ਪਹਿਲਾਂ ਮੇਰੀ ਬੇਇੱਜ਼ਤੀ ਕੀਤੀ, ਆਖਿਆ ਨਾ ਤੈਂ ਵੀ ਤੂੰ ਗੁਰੂ ਰਾਮਦਾਸ ਸਾਹਿਬ ਦੀ ਸੇਵਾ ਕੀਤੀ ਹੁੰਦੀ ਤੇ ਸਾਡੀ ਹਾਲਤ ਨਾ ਹੁੰਦੀ। ਕਹਿੰਦਾ ਬਾਬੇ ਪ੍ਰਿਥੀ ਚੰਦ ਹੋਣੀ, ਕਹਿੰਦੇ ਮੇਰਾ ਵਚਨ ਸੱਚ ਹੁੰਦਾ ਜੋ ਮੈਂ ਕਹਿ ਦਿੰਦਾ, ਮੈਂ ਇਹ ਕਈ ਵਾਰੀ ਅਜਮਾ ਕੇ ਵੇਖਿਆ।
ਬਲ ਕਰਾਮਾਤ ਕੋ ਮੋਹਿ ਮਾਹੇ।
ਮੇਰੇ ਤੇ ਕਰਾਮਾਤ ਦਾ ਬਲ ਹੈ, ਮੇਰੇ ਕੋਲ ਵੀ ਅਜਮਤ ਹੈ, ਮੈਂ ਕਰਾਮਾਤੀ ਹਾਂ।
ਅਰਜਨ ਲਖੈ ਇੱਕ ਔਰ ਨਾਹੇ।
ਗੱਲ ਕੱਲੇ ਗੁਰੂ ਅਰਜਨ ਦੇਵ ਸਾਹਿਬ ਜਾਣਦੇ ਨੇ ਵੀ ਮੈਂ ਵੀ ਕਰਾਮਾਤੀ ਹਾਂ। ਬਾਬਾ ਪ੍ਰਿਥੀ ਚੰਦ ਕਹਿੰਦਾ ਇਹ ਗੱਲ ਕੇਵਲ ਗੁਰੂ ਅਰਜਨ ਸਾਹਿਬ ਜਾਣਦੇ ਨੇ ਕਿ ਬਾਬਾ ਪ੍ਰਿਥੀ ਚੰਦ ਕਰਾਮਾਤੀ ਹੈ
ਸੋ ਡਰਤ ਰਹਿਤ ਮੋਤੇ ਵਿਸਾਲ
ਤਾਂ ਤਾਂ ਮੇਰੇ ਕੋਲੋਂ ਡਰਦਾ ਰਹਿੰਦਾ ਰਾਤ ਦਿਨ ਵੇਖਿਆ ਕਿਵੇਂ ਮੇਰੇ ਅੱਗੇ ਭੈ ਭੀਤ ਹੁੰਦਾ ਆਪਾਂ ਕਿੰਨਾ ਕੁਝ ਕੀਤਾ ਫਿਰ ਵੀ ਮੇਰੇ ਅੱਗੇ ਡਰਿਆ ਰਹਿੰਦਾ ਨਾ ਉਹ ਜਾਣਦੇ ਨੇ ਵੀ ਮੈਂ ਕਰਾਮਾਤੀ ਹਾਂ ਮੇਰਾ ਬਚਨ ਸੱਚ ਹੁੰਦਾ ਗੁਰੂ ਅਰਜਨ ਸਾਹਿਬ ਤਾਂ ਸਤਿਕਾਰ ਕਰਦੇ ਵੀ ਵੱਡਾ ਭਰਾ ਪਿਓ ਦੇ ਤੁੱਲ ਹੁੰਦਾ ਹੈ ਵੱਡਾ ਭਰਾ ਹੈ ਵੱਡਾ ਭਰਾ ਪਿਤਾ ਦੇ ਤੁੱਲ ਹੈ ਮਹਾਰਾਜ ਜੀ ਤਾਂ ਇਹ ਸਤਿਕਾਰ ਕਰਦੇ ਹੁਣ ਸਤਿਗੁਰੂ ਸਤਿਕਾਰ ਕਰਦੇ ਤੇ ਪ੍ਰਿਥੀ ਚੰਦ ਉਹਦਾ ਹੋਰ ਹੀ ਅੰਦਾਜ਼ਾ ਲਾਉਂਦਾ ਕਹਿੰਦਾ ਵੀ ਮੈਂ ਕਰਾਮਾਤੀਆਂ ਇਹ ਗੱਲ ਇਕੱਲੇ ਗੁਰੂ ਅਰਜਨ ਸਾਹਿਬ ਜਾਣਦੇ ਨੇ ਤਦੇ ਤਾਂ ਉਹ ਮੇਰੇ ਕੋਲ ਡਰ ਕੇ ਰਹਿੰਦੇ ਹਨ
ਭਜ ਕਰ ਹੈ ਬੰਦਨਾ ਮਿਲਨ ਕਾਲ
ਜਦੋਂ ਵੀ ਮੈਂ ਮਿਲਦਾ ਮੈਨੂੰ ਆ ਕੇ ਮੱਥਾ ਟੇਕਦੇ ਨੇ ਉਹ ਨਮਸਕਾਰ ਕਰਦੇ ਨੇ ਭੱਜ ਕੇ
ਨਹਿ ਮਹਾਦੇਵ ਤੇ ਭੈ ਕਰੰਤ
ਮਹਾਦੇਵ ਤੋਂ ਨੀ ਡਰਦੇ ਵੱਡਾ ਭਰਾ ਦਾ ਮਹਾਦੇਵ ਵੀ ਹੈ ਪਰ ਉਹਦਾ ਨੀ ਭੈ ਮੰਨਦੇ ਮੇਰਾ ਜ਼ਿਆਦਾ ਭੈ ਮੰਨਦੇ ਹਨ
ਭੋਰਾ ਸੁਭਾਓ ਨਹਿ ਕੁਛ ਬੁਲੰਦ
ਬਾਬਾ ਮਹਾਦੇਵ ਦਾ ਸੁਭਾਅ ਭੋਲਾ ਉਹਨੇ ਤਾਂ ਕੁਝ ਬੋਲਣਾ ਨੀ ਨਾ ਕੁਝ ਕਹਿਣਾ
ਸੁਤ ਮਰੇ ਪਿਛਾਰੀ ਬਨ ਹੈ ਦੀਨ
ਜਦੋਂ ਇਹਨਾਂ ਦਾ ਪੁੱਤ ਮਰੇਗਾ ਵੇਖੋ ਏਦਾਂ ਦੇ ਬੋਲ ਬੋਲਣੇ ਵੀ ਕਿੰਨੇ ਭਿਆਨਕ ਹੁੰਦੇ ਬਾਬੇ ਪ੍ਰਿਥੀ ਚੰਦ ਦੀ ਜ਼ੁਬਾਨ ਨੂੰ ਲਾਜ ਨਹੀਂ ਆਉਂਦੀ ਇਹ ਬੋਲ ਬੋਲਦਿਆਂ ਕਿਹਾ ਨਹੀਂ ਜਾਂਦਾ ਇਹ ਬੋਲ ਕਥਾ ਦੇ ਵਿੱਚ ਵੀ ਕਹਿਣਾ ਮੁਸ਼ਕਲ ਲੱਗਦਾ ਹੈ ਔਖਾ ਲੱਗਦਾ ਕਹਿੰਦਾ ਜਦੋਂ ਇਹਨਾਂ ਦਾ ਪੁੱਤ ਮਰੇਗਾ ਵੇਖੀ ਕਿਵੇਂ ਦੀਨ ਹੋਣਗੇ ਕਿਵੇਂ ਦੁਖੀ ਹੋਣਗੇ
ਪੁੰਨ ਨਹੀਂ ਨਿਪਜ ਹੈ ਆਸਹੀਨ
ਮੁੜ ਕੇ ਦੁਬਾਰਾ ਇਹਨਾਂ ਦੇ ਘਰ ਨਹੀਂ ਹੋਣੀ ਕੋਈ ਸੰਤਾਨ ਆਸਹੀਣੇ ਹੋਣਗੇ
ਸੁਨ ਕੰਤ ਬੈਨ ਕਰਮੋ ਸੁਚੈਨ
ਆਪਣੇ ਪਤੀ ਦੇ ਇਹ ਖੋਟੇ ਬੋਲ ਸੁਣੇ ਕਰਮੋ ਦੇ ਮਨ ਨੂੰ ਬੜਾ ਚੈਨ ਮਿਲਿਆ ਇਹਦੇ ਮਨ ਨੂੰ ਕੁਲੱਖਣੀ ਦੇ ਨੂੰ ਮਨ ਨੂੰ ਬੜੀ ਸ਼ਾਂਤੀ ਮਿਲੀ
ਉਰ ਹਰਖ ਧਾਰ ਪਰ ਫੁੱਲ ਨੈਣ
ਵਿੱਚ ਬੜੀ ਖੁਸ਼ ਤੇ ਅੱਖਾਂ ਇਹਦੀਆਂ ਖਿੜੀਆਂ ਹੋਈਆਂ ਨੇ
ਇਮ ਬਚਦਾਚ ਤੁਮਰੋ ਜੇ ਹੋਏ
ਲੱਗੀ ਪਤੀ ਦੇਵ ਜੀ ਜੇ ਤੁਹਾਡੇ ਬਚਨ ਏਦਾਂ ਕਹੇ ਸੱਚ ਹੋ ਗਏ
ਇਸ ਸਮੇਂ ਉਛਾਹ ਨਹਿ ਅਪਰ ਕੋਏ
ਜਦੋਂ ਤੁਹਾਡੇ ਬਚਨ ਸੱਚ ਹੋ ਗਏ ਉਸ ਵੇਲੇ ਜਿਹੜੀ ਖੁਸ਼ੀ ਹੋਵੇਗੀ ਉਹ ਕਹੀ ਨਹੀਂ ਜਾ ਸਕਦੀ ਉਸ ਵੇਲੇ ਜਿਹੜਾ ਉਛਾਹ ਹੋਵੇਗਾ ਆਨੰਦ ਹੋਵੇਗਾ ਉਹ ਕਹਿ ਨਹੀਂ ਸਕਦਾ ਕੋਈ
ਜਿਸ ਨਿਕਟ 20-10 ਗ੍ਰਾਮ ਰਾਜ
ਫਿਰ ਬੋਲੀ ਕਰਮ ਕਹਿੰਦੀ ਜੇ ਕਿਸੇ ਦੇ ਕੋਲ 10 ਜਾਂ 20 ਪਿੰਡਾਂ ਦਾ ਰਾਜ ਹੋਵੇ ਕਿਸੇ ਬੰਦੇ ਕੋਲ 10 ਜਾਂ 20 ਪਿੰਡਾਂ ਦਾ ਰਾਜ ਹੋਵੇ
ਵੱਡ ਹੋਏ ਖਰਚ ਟੁੱਟੇ ਉਹ ਸਮਾਜ
ਉਹਦੇ ਕੋਲੋਂ ਵੱਡਾ ਖਰਚ ਹੋ ਜਾਏ ਉਹਦਾ ਸਾਰਾ ਰਾਜ ਸਮਾਜ ਮਿਟ ਜਾਏ 10-20 ਪਿੰਡਾਂ ਦਾ ਜਿਹੜਾ ਰਾਜ ਹੈ ਉਹ ਵੀ ਚਲਾ ਜਾਏ
ਤਿਸ ਟਿਗ ਅਚਾਨਕ ਬਨ ਸੋ ਜਾਏ
ਅਚਾਨਕ ਉਹਨੂੰ ਕਿਸੇ ਦੇਸ਼ ਦਾ ਰਾਜ ਮਿਲ ਜਾਏ ਅਚਾਨਕ ਜਿਹਦੇ ਕੋਲ 10-20 ਪਿੰਡ ਉਹ ਵੀ ਖੁਸ ਗਏ ਤੇ ਮੁੜ ਕੇ ਫੇਰ ਉਹਨੂੰ ਅਚਾਨਕ ਰਾਜ ਮਿਲ ਜਾਏ
ਸਭ ਚੱਕਰਵਰਤ ਕੋ ਰਾਜ ਪਾਏ
ਚੱਕਰਵਰਤੀ ਰਾਜਾ ਬਣ ਜਾਵੇ
ਇਸ ਵਿਧੇ ਉਛਾਹ ਹਮਰੇ ਸੋ ਹੋਏ
ਖੁਸ਼ੀ ਉਸ ਬੰਦੇ ਨੂੰ ਹੋਏਗੀ ਨਾ ਕਹਿੰਦੀ ਉਸ ਦਿਨ ਮੈਨੂੰ ਇਹ ਖੁਸ਼ੀ ਹੋਵੇਗੀ ਜਿਸ ਦਿਨ ਤੁਹਾਡਾ ਇਹ ਬਚਨ ਸੱਚ ਹੋ ਗਿਆ ਇੰਨੀ ਖੁਸ਼ੀ ਹੋਵੇਗੀ ਮੈਨੂੰ ਕਿ ਮਾਨੋ ਮੈਨੂੰ ਚੱਕਰਵਰਤੀ ਰਾਜ ਦੀ ਪ੍ਰਾਪਤੀ ਹੋ ਗਈ
ਗੁਰਤਾ ਸੋ ਪਾਏ ਹਮ ਬੰਸ ਜੋਏ
ਗੁਰਤਾ ਗੱਦੀ ਮੇਰੇ ਪੁੱਤ ਮਿਹਰਬਾਨ ਨੂੰ ਮਿਲੇਗੀ ਸਾਡੀ ਬੰਸ ਨੂੰ ਮਿਲੇਗੀ
ਸੰਮਤ ਹਜ਼ਾਰ ਲਗ ਹੋਏ ਪੂਜ
ਹਜ਼ਾਰਾਂ ਸਾਲਾਂ ਤੱਕ ਵਰਿਆਂ ਤਾਈ ਫਿਰ ਸਾਡੀ ਕੁੱਲ ਦੀ ਪੂਜਾ ਹੋਵੇਗੀ ਸਾਡੇ ਪੁੱਤਰ ਪੋਤਰੇ ਪੜਪੋਤਰੇ ਜਿਹੜੇ ਅੱਗੇ ਹੋਣਗੇ ਨਾ ਉਹ ਸਾਨੂੰ ਚੇਤੇ ਕਰ ਕਰਕੇ ਸਾਡਾ ਸਤਿਕਾਰ ਕਰਿਆ ਕਰਨਗੇ ਵੀ ਸਾਡੇ ਵਡੇਰਿਆਂ ਨੇ ਸਾਡੇ ਲਈ ਕਿੰਨੀ ਘਾਲਣਾ ਕਰ ਲਈ ਇਹ ਨਹੀਂ ਵੀ ਜੁਗਾਂ ਤਾਈਂ ਲਾਹਨਤਾਂ ਹੀ ਪੈਣੀਆਂ ਨੇ ਸੰਸਾਰ 'ਚ ਇਹ ਨਹੀਂ ਸੀ ਸੋਚਿਆ ਕਰਮੋ ਨੇ ਕਹਿਣ ਲੱਗੀ ਵੀ ਸਾਡੀ ਪਰ ਪੂਜਾ ਹੋਵੇਗੀ ਕੁੱਲਾਂ ਤਾਈਂ
ਜਗ ਜਿਹੇ ਸਮਾਨ ਨਹਿ ਔਰ ਦੂਜ
ਇਹਦੇ ਸਮਾਨ ਹੋਰ ਕਿਹੜੀ ਜਗਤ ਦੇ ਵਿੱਚ ਪੂਜਾ ਹੈ
ਪੂਜੰਤ ਪਾਏ ਬਨ ਸਿੱਖ ਬ੍ਰਿੰਦ
ਸਾਡੀ ਪੂਜਾ ਹੋਵੇਗੀ ਸਾਡੀ ਵੰਸ਼ ਦੀ ਪੂਜਾ ਹੋਵੇਗੀ ਹਜ਼ਾਰਾਂ ਲੋਕ ਆ ਕੇ ਸਾਡੇ ਸਿੱਖ ਬਣਨਗੇ
ਬੰਦੈ ਆਨੰਦ ਚੰਦ ਹੈ ਮਨਿੰਦ
ਆ ਕੇ ਚੰਦਰਮਾ ਵਾਂਗੂ ਨਮਸਕਾਰ ਕਰਕੇ ਆਨੰਦ ਹੋਣਗੇ
ਇਮ ਚਿਤ ਹੈ ਪਾਪ ਕਿਮ ਹੋਏ ਅਨਰਥ
ਇੱਦਾਂ ਦਾ ਪਾਪ ਚਿਤ ਵਧੇ ਦੋਵੇਂ ਮੀਆਂ ਬੀਬੀ ਪ੍ਰਿਥੀ ਚੰਦ ਤੇ ਬੀਬੀ ਕਰਮ ਕੇ ਸੋਚਦੇ ਵੀ ਕਦੋਂ ਇਹ ਅਨਰਥ ਵਾਪਰੇ ਕਦੋਂ ਇਹ ਘਟਦਾ ਵਾਪਰੇ
ਜਿਨ ਕੇਰ ਠਟਨ ਸਭ ਹੋਵੇ ਬੇਅਰਥ
ਪਰ ਇਹਨਾਂ ਦੇ ਇਹ ਸਾਰੇ ਠਾਟ ਵਿਅਰਥ ਜਾਣੇ ਮਹਾਂ ਕਵੀ ਜੀ ਕਹਿੰਦੇ ਇਹ ਜਿੰਨਾ ਕੁਝ ਸੋਚੀ ਬੈਠੇ ਜਿੰਨਾ ਕੁਝ ਕਹਿ ਰਹੇ ਨੇ ਇਹ ਸਾਰਾ ਕੁਝ ਇਹਨਾਂ ਦਾ ਵਿਅਰਥ ਜਾਣਾ
ਬੜ ਪ੍ਰੀਤ ਪਾਪ ਸੋ ਦਿਨ ਸਰੈਨ ਬੜ ਪ੍ਰੀਤ ਪਾਪ ਸੋ ਦਿਵਸ ਰੈਨ
ਕਹਿੰਦੇ ਹਰ ਵੇਲੇ ਹੀ ਪੀਨ ਪਾਪਾਂ ਦੇ ਵਿਚ ਪੀੜੇ ਪਾਪਾਂ ਦੇ ਵਿਚ ਰਾਤ ਦਿਨ ਇਹਨਾਂ ਦੀ ਸੁਰਤ ਰਹਿੰਦੀ ਹੈ
ਪਰ ਹੈ ਸੋ ਨਰਕ ਇਮਜਾਨ ਪੈਣਾ
ਇਹਨਾਂ ਨੂੰ ਇਸ ਗੱਲ ਦਾ ਡਰ ਨੀ ਵੀ ਜਿਹੋ ਜਿਹੀਆਂ ਕਰਤੂਤਾਂ ਕਰ ਰਹੇ ਨੇ ਇਹਨਾਂ ਨੂੰ ਕੁੰਭੀ ਨਰਕਾਂ ਚ ਵੀ ਥਾਂ ਨੀ ਲੱਭਣੀ ਜਿਹੋ ਜੇ ਮਾੜੇ ਭੈੜੇ ਕਰਮੇ ਕਰ ਰਹੇ ਨੇ ਸੋਚ ਰਹੇ ਨੇ ਇਹੋ ਜੇ ਕਰਮ ਕਰਕੇ ਇਹਨਾਂ ਨੂੰ ਨਰਕਾਂ ਵਿਚ ਵੀ ਥਾਂ ਨੀ ਲੱਭਣੀ
ਇਨਕੈ ਆਨੰਦ ਦੁਰ ਦੁਰ ਕਰੰਤ
ਪਰ ਇਧਰ ਸਤਿਗੁਰਾਂ ਦੇ ਘਰ ਵਿਚ ਹੀ ਆਨੰਦ ਹੀ ਰਹਿਣ ਇਹ ਲੁਕ ਲੁਕ ਕੇ ਆਪਣੇ ਘਰਾਂ ਚ ਆਨੰਦ ਵਰਤਾਉਂਦੇ ਖੁਸ਼ੀ ਖੁਸ਼ੀ ਦੋਵੇਂ ਮਿਲਦੇ ਕਹਿੰਦੇ ਅੱਜ ਕਰਮੋ ਮਿੱਠਾ ਬਣਾ ਅੱਜ ਆਹ ਚੀਜ਼ ਬਣਾ ਏਦਾਂ ਘਰ ਵਿਚ ਆਨੰਦ ਕਰਦੇ ਦੋਵੇਂ
ਬਹੁ ਦੁਸ਼ਟ ਬੁੱਧ ਪਰ ਦੁੱਖ ਚਾਹੰਤ
ਦੁਸ਼ਟ ਬੁੱਧੀ ਹੈ ਇਹਨਾਂ ਦੀ ਜਿਹੜੇ ਪਰਾਇਆਂ ਨੂੰ ਦੁਖੀ ਵੇਖਣਾ ਚਾਹੁੰਦੇ ਦੁਸ਼ਟ ਬੁੱਧੀ ਦਾ ਸਭ ਤੋਂ ਵੱਡਾ ਪ੍ਰਮਾਣ ਕੀ ਹੈ ਦੁਸ਼ਟ ਬੁੱਧੀ ਦਾ ਪ੍ਰਮਾਣ ਕੀ ਹੈ ਕਿਸੇ ਦੂਜੇ ਨੂੰ ਦੁਖੀ ਵੇਖਣਾ ਇਹ ਦੁਸ਼ਟ ਬੁੱਧੀ ਦਾ ਪ੍ਰਮਾਣ ਹੈ ਕਿਸੇ ਅੰਦਰ ਮਨ ਦੇ ਵਿੱਚ ਇਹ ਖਿਆਲ ਆ ਜਾਵੇ ਵੀ ਫਲਾਣਾ ਬੰਦਾ ਦੁਖੀ ਹੋਵੇ ਕਿਸੇ ਦੂਜੇ ਨੂੰ ਦੁਖੀ ਵੇਖਣ ਦੀ ਇੱਛਾ ਹੋਣੀ ਤੋ ਸਮਝ ਲਓ ਵੀ ਸਭ ਤੋਂ ਮਲੇਛ ਬੁੱਧੀ ਸਾਡੇ ਅੰਦਰ ਆ ਗਈ ਦੁਸ਼ਟ ਬੁੱਧੀ ਆ ਗਈ ਹਾਂਜੀ
ਇਸ ਲੋਕ ਅਜਸ ਨਹਿ ਡਰ ਹੈ ਕੂਰ
ਝੂਠਾ ਇਹ ਨਹੀਂ ਜਾਣਦਾ ਕਰਮੋ ਇਹ ਨਹੀਂ ਜਾਣਦੀ ਝੂਠੀ ਕਿ ਇਸ ਲੋਕ ਦੇ ਵਿੱਚ ਇਹਨਾਂ ਨੂੰ ਤਰਕਾਰਾਂ ਪੈਣੀਆਂ ਨੇ ਤੇ ਅੱਗੇ ਨਰਕਾਂ ਵਿਚ ਵੀ ਥਾਂ ਨੀ ਲੱਭਣੀ ਜਿਹੋ ਜਿਹੀਆਂ ਕਰਤੂਤਾਂ ਨੇ
ਪਰ ਲੋਕ ਨਰਕ ਪ੍ਰਾਪਤ ਜ਼ਰੂਰ
ਇਹੋ ਜਿਹੇ ਲੋਕਾਂ ਨੂੰ ਪਰਲੋਕ ਦੇ ਵਿਚ ਵੀ ਜ਼ਰੂਰ ਨਰਕ ਅਵਾਸ਼ੀ ਪ੍ਰਾਪਤ ਹੁੰਦਾ
ਸ਼੍ਰੀ ਹਰਗੋਬਿੰਦ ਜੀ ਦਿਵਸ ਪੰਚ
ਪੰਜਵੇਂ ਦਿਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ
ਦੁੱਖ ਭਇਓ ਅਧਿਕ ਸੁਖ ਹੋਵੇ ਨਰੰਚ
ਪੰਜਵੇਂ ਦਿਨ ਹੋਰ ਵੱਧ ਗਿਆ ਸਰੀਰ ਤੇ ਪਹਿਰਾ ਜਿਹੜੀ ਸਰੀਰ ਦੀ ਖੇਚੜਾ ਸੀ ਉਹ ਹੋਰ ਜ਼ਿਆਦਾ ਵੱਧ ਗਈ
ਵਿਸਫੋਟ ਭਏ ਇੱਕ ਵਾਰ ਬਿੰਦ
ਇੱਕ ਵਾਰ ਹੀ ਸਾਰੇ ਵਿਸਫੋਟ ਹੋਰ ਵੱਧ ਗਏ ਸਰੀਰ ਤੇ
ਚਮਕੈ ਵਿਸਾਲ ਮੁਕਤਾ ਮਨਿੰਦ
ਜਿਹੜੇ ਵਿਸਫੋਟ ਹੋਏ ਨੇ ਨਾ ਸਰੀਰ ਤੇ ਉਹ ਚਮਕਦੇ ਹੈ ਕਿਵੇਂ ਜਿਵੇਂ ਮੋਤੀ ਨੀ ਚਮਕਦੇ ਹੁੰਦੇ ਮੋਤੀਆਂ ਵਾਂਗੂ ਸਰੀਰ ਤੇ ਵੱਡੇ ਵੱਡੇ ਜਿਹੜੇ ਛਾਲੇ ਫਲੂਏ ਨੇ ਉਹ ਚਮਕਦੇ ਨੇ
ਨਹਿ ਖਾਨ ਪਾਨ ਨਹਿ ਬਾਕ ਭਾਖ
ਪੰਜ ਦਿਨ ਹੋ ਗਏ ਨੇ ਪਾਤਸ਼ਾਹ ਖਾਨ ਪਾਨ ਨੀ ਕਰਦੇ ਨਾ ਹੀ ਕੁਝ ਬੋਲਦੇ ਨੇ
ਟੂਸ਼ਨ ਰਹੰਤ ਨਹਿ ਖੋਲ ਆਖ
ਮਹਾਰਾਜ ਜੀ ਚੋਪੀ ਨੇ ਪੰਜ ਦਿਨਾਂ ਤੋਂ ਅੱਖ ਨੀ ਉਘੇੜਦੇ ਸਤਿਗੁਰੂ ਛੇਵੇਂ ਪਾਤਸ਼ਾਹ ਸੋਹਣੇ ਜੇ ਨੇਤਰ ਨਹੀਂ ਖੋਲਦੇ
ਕਰ ਮ੍ਰਿਦੁਲ ਸੇਜ ਤੂੰ ਲਾਦ ਪਾਏ
ਮਾਤਾ ਕਿਉਂਕਿ ਥੱਲੇ ਸੇਜਾ ਜਿਹੜੀ ਸਖਤ ਨਾ ਹੋਵੇ ਥੱਲੇ ਰੂਹ ਆਦਿਕ ਪਾ ਕੇ ਵੀ ਸਰੀਰ ਦੇ ਫਲੂਏ ਨੇ ਉਹ ਪਰੇਸ਼ਾਨ ਕਰਦੇ ਆ ਸਰੀਰ ਨੂੰ ਮਾਤਾ ਜੀ ਨੇ ਥੱਲੇ ਰੂਹ ਜੀ ਆਦਿਕ ਲਪੇਟ ਕੇ ਨਰਮ ਜੀ ਵਿਛਾਈ ਕੀਤੀ ਉਹਦੇ ਤੇ ਸਾਹਿਬਜ਼ਾਦੇ ਨੂੰ ਲਟਾਇਆ
ਦਿਸ਼ ਦੁੱਤੀ ਮਸੇ ਪਾਸੋ ਫਿਰਾਏ
ਕਹਿੰਦੇ ਜਦੋਂ ਮਹਾਰਾਜ ਜੀ ਕਰਵਟ ਵੀ ਵਰਤਦੇ ਪਰਤਦੇ ਆ ਨਾ ਪਾਸਾ ਲੈਂਦੇ ਛੇਵੇਂ ਪਾਤਸ਼ਾਹ ਬੜੇ ਸਹਿਜੇ ਜੇ ਸਰੀਰ ਨੂੰ ਬਿਲਕੁਲ ਧੀਮੇ ਜੀ ਬੜੀ ਮੁਸ਼ਕਲ ਨਾਲ ਮਹਾਰਾਜ ਜੀ ਕਰਵਟ ਲੈਂਦੇ ਛੇਵੇਂ ਪਾਤਸ਼ਾਹ
ਕੋ ਗਹਿ ਅੰਗ ਪਿਲ ਪਿਲ ਕਰੰਤ
ਸਰੀਰ ਦੇ ਕਿਤੇ ਹਿੱਸੇ ਨੂੰ ਹੱਥ ਪਾਉਣ ਦੇ ਪਕੜਨ ਦਾ ਤੇ ਉਹ ਸਰੀਰ ਪਿਲ ਪਿਲ ਕਰਦਾ ਪਕੜਨ ਨੂੰ ਚਿੱਤ ਨਹੀਂ ਕਰਦਾ ਵੀ ਸਰੀਰ ਦੇ ਛਾਲੇ ਫਿਸ ਜਾਣਗੇ ਤੋ ਕਹਿੰਦੇ ਸਰੀਰ ਦੇ ਜਿਹੜੇ ਫਲੂਏ ਨੇ ਉਹ ਪਿਲ ਪਿਲ ਕਰਦੇ ਹਨ
ਇੱਕ ਪਾਸ ਪਰੇ ਚਿਰ ਲੋ ਬੇਤੰਤ
ਪਾਸੇ ਪਏ ਮਹਾਰਾਜ ਜੀ ਕਿੰਨਾ ਚਿਰ ਪਏ ਰਹਿੰਦੇ ਹੌਸਲਾ ਹੀ ਨੀ ਪੈਂਦਾ ਵੀ ਪਾਸਾ ਪਲਟ ਲੈਣ ਹਾਂਜੀ
ਪਿਖ ਮਾਤ ਗੰਗ ਚਿੰਤਾ ਬਿਲੰਦ
ਮਾਤਾ ਜੀ ਵੇਖ ਕੇ ਬਹੁਤ ਜ਼ਿਆਦਾ ਚਿੰਤਤ ਹਨ
ਸਤਿਗੁਰ ਸਹਾਇ ਹੋਵੇ ਆਨੰਦ ਕੰਦ
ਮੇਰੇ ਸਤਿਗੁਰੂ ਜੀ ਸਹਾਇਕ ਹੋਣ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੁਸੀਂ ਕਿਰਪਾ ਕਰੋ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਆਰਾਧ ਦੇ ਮਾਤਾ ਜੀ
ਮੈਂ ਦੀਨ ਬਹੁਤ ਇਹ ਦਰਬ ਮੋਰ
ਮੈਂ ਗਰੀਬਣੀ ਹਾਂ ਮਹਾਰਾਜ ਤੁਸੀਂ ਮੈਨੂੰ ਇਹ ਬੜਾ ਅਮੋਲਕ ਧਨ ਦਿੱਤਾ ਇਸ ਧਨ ਦੀ ਰੱਖਿਆ ਕਰੋ ਮਹਾਰਾਜ ਜੀ ਇਹ ਬੜਾ ਕੀਮਤੀ ਧਨ ਤੁਸੀਂ ਮੈਨੂੰ ਦਿੱਤਾ, ਇਹਦਾ ਕੋਈ ਮੁੱਲ ਨਹੀਂ, ਇਹਦੀ ਰੱਖਿਆ ਕਰੋ।
ਦੁੱਖ ਹਰ ਹੋ ਆਪ ਇੱਕ ਅਧਿਕ ਘੋਰ।
ਮਹਾਰਾਜ ਜੀ ਇਸ ਦੁੱਖ ਨੂੰ ਹਰ ਲੋ, ਇਹ ਬੜਾ ਭਿਆਨਕ ਦੁੱਖ ਹੈ, ਮੇਰੇ ਕੋਲੋਂ ਵੇਖ ਨਹੀਂ ਹੁੰਦਾ।
ਕਰੁਣਾ ਨਿਦਾਨ ਜ਼ਾਹਰ ਜਹਾਨ।
ਇਹ ਕਰੁਣਾ ਨਿਦਾਨ ਤੁਸੀਂ ਸਾਰੇ ਜਗਤ ਵਿੱਚ ਜ਼ਾਹਰ ਹੋ, ਪ੍ਰਗਟ ਹੋ।
ਦੀਨਾਨ ਨਾਥ ਸੁਖ ਕਰ ਸੁਜਾਨ।
ਇਹ ਦੀਨਾਂ ਦੇ ਨਾਥ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰੋ, ਸੁਖ ਵਰਤਾਓ।
ਦਿਨ ਰਹਿਣ ਬੈਨ ਬਿਨ ਚੈਨ ਏਵ।
ਦਿਨ ਰਾਤ ਮਾਤਾ ਜੀ ਦੇ ਹਿਰਦੇ ਚ ਅਰਦਾਸਾਂ ਹੀ ਚੱਲਦੀਆਂ ਰਹਿੰਦੀਆਂ, ਰਜੋਈਆਂ ਬਾਰ ਬਾਰ ਰਜੋਈਆਂ ਕਰੀ ਜਾਂਦੇ ਮਾਤਾ ਜੀ।
ਗੰਗਾ ਪਲੰਤ ਜਸ ਦੇਵ ਦੇਵ।
ਔਰ ਮਾਤਾ ਗੰਗਾ ਜੀ ਮਹਿਮਾ ਕਰਦੇ ਗੁਰੂ ਨਾਨਕ ਸਾਹਿਬ ਦੀ, ਹੇ ਗੁਰੂ ਨਾਨਕ ਸਾਹਿਬ ਤੁਸੀਂ ਦੀਵਾਨ ਦੇਵ ਹੋ।
ਤੀਰਗਯੂ ਸਾਸ ਲੈ ਬਾਰ ਬਾਰ।
ਕਈ ਬੇਰੀ ਅਰਦਾਸਾਂ ਕਰਦਿਆਂ ਲੰਮਾ ਜਿਹਾ ਹੋਕਾ ਮਾਤਾ ਜੀ ਭਰਦੇ ਹਨ।
ਤ੍ਰਿਗ ਭਰਤ ਧਰਤ ਬਹੁ ਬੂੰਦ ਬਾਰ।
ਕਈ ਵਾਰੀ ਜਦੋਂ ਹੋਕਾ ਭਰਦੇ ਤੇ ਨੇਤਰਾਂ ਚੋਂ ਪਾਣੀ ਦੀਆਂ ਜਲ ਦੀਆਂ ਬੂੰਦਾਂ ਬਹਿ ਟੁਰਦੀਆਂ ਮਾਤਾ ਜੀ ਦੇ, ਅੱਖਾਂ ਵਿੱਚੋਂ ਪਾਣੀ ਤ੍ਰਿਪ ਤ੍ਰਿਪ ਕਰਕੇ ਡਿੱਗਦਾ।
ਸੁਤ ਅੰਗ ਬਿਲੋਕਤ ਟੱਕ ਲਗਾਏ।
ਆਪਣੇ ਸਾਹਿਬਜ਼ਾਦੇ ਦੇ ਅੰਗਾਂ ਨੂੰ ਇੱਕ ਟੱਕੀ ਲਾ ਕੇ ਵੇਖਦੇ ਰਹਿੰਦੇ ਮਾਤਾ ਜੀ, ਨਾਲੇ ਬਾਣੀ ਪੜ੍ਹੀ ਜਾਂਦੇ ਨਾਲੇ ਅਰਦਾਸਾਂ ਕਰੀ ਜਾਂਦੇ।
ਕਬ ਅਵਲ ਪਿਖ ਹੈ ਨਿਸ਼ਚਲ ਰਹਾਏ।
ਕਦੇ ਧਰਤੀ ਵੱਲ ਵੇਖਣ ਲੱਗ ਪੈਂਦੇ, ਅਡੋਲ ਹੀ ਬੈਠੇ ਰਹਿੰਦੇ ਮਾਤਾ ਜੀ।
ਬਹੁ ਭਈ ਦੂਬਰੀ ਦੇਹ ਜਾਹੇ।
ਮਾਤਾ ਜੀ ਦੀ ਵੀ ਸਿੱਧੇ ਜਿਹੜੀ ਆ ਪੰਜਾਂ ਚਾਰਾਂ ਪੰਜਾਂ ਦਿਨਾਂ ਚ ਇਕਦਮ ਸਰੀਰ ਮਾਤਾ ਜੀ ਦਾ ਵੀ ਕੁਮਲਾ ਗਿਆ, ਚਿਹਰਾ ਸਰੀਰ ਉਹਨਾਂ ਦਾ ਵੀ, ਸਤਿਗੁਰੂ ਛੇਵੇਂ ਪਾਤਸ਼ਾਹ ਦਾ ਤਨ ਵੀ ਪੰਜਾਂ ਦਿਨਾਂ ਤੋਂ ਕੁਝ ਛਕਿਆ ਨਹੀਂ, ਪੰਜ ਸਾਲ ਦੀ ਬਾਲਕ ਅਵਸਥਾ ਹੈ, ਸਰੀਰ ਮਹਾਰਾਜ ਜੀ ਦਾ ਦੁਬਲਾ ਜਿਹਾ ਹੋ ਗਿਆ।
ਰਹਿ ਬੈਠ ਨਿਕਟ ਮੁਖ ਮੌਨ ਤਾਹੇ।
ਚੁੱਪ ਕਰਕੇ ਮਾਤਾ ਜੀ ਕੋਲ ਬੈਠੇ ਰਹਿੰਦੇ ਛੇਵੇਂ ਪਾਤਸ਼ਾਹ ਦੇ।
ਇਮ ਪੰਜ ਦਿਵਸ ਲੱਗ ਦੁੱਖ ਵਿਸਾਲ।
ਪੰਜ ਦਿਨਾਂ ਤੱਕ ਬੜਾ ਡਾਢਾ ਕਸ਼ਟ ਜਿਹੜਾ ਸੀ ਉਹ ਸਰੀਰ ਤੇ ਆਇਆ।
ਸਭ ਕੁਟੰਬ ਦਾਸ ਦਾਸੀ ਨਜਾਲ।
ਘਰ ਦੇ ਜਿਤਨੇ ਜੀ ਸਨ ਦਾਸੀਆਂ ਦਾਸ ਸਨ।
ਨਹਿ ਕਰਤ ਕੋਏ ਰੁਚ ਸੋ ਆਹਾਰ।
ਪ੍ਰਸ਼ਾਦਾ ਪੱਕਦਾ, ਲੰਗਰ ਤਾਂ ਪੱਕਣਾ ਹੀ ਸੀ ਗੁਰੂ ਘਰ ਚ ਰੋਜ਼, ਪਰ ਕੋਈ ਰੁਚੀ ਨਾਲ ਛਕਦਾ ਨਹੀਂ।
ਉਦ ਬਿਘਨ ਹਿਰਦੇ ਕਰ ਨਹਿ ਸੰਭਾਰ।
ਹਿਰਦੇ ਚ ਉਦ ਬਿਘਨ ਹੈ।
ਨਿਸਮੈ ਨਾ ਸੁਪਤ ਬਹਿ ਰਹਿਤ ਜਾਗ।
ਰਾਤ ਨੂੰ ਵੀ ਜਾਗਦੇ ਰਹਿੰਦੇ, ਭਜਨ ਕਰੀ ਜਾਂਦੇ। ਇੱਕ ਪੰਜਵੇਂ ਪਾਤਸ਼ਾਹ ਦਾ ਹਿਰਦਾ ਖੇੜੇ ਵਿੱਚ ਹੈ, ਉਹ ਜਾਣਦੇ ਹਨ ਅਕਾਲ ਪੁਰਖ ਜੀ ਦੀ ਲੀਲਾ ਹੈ, ਬਾਕੀ ਸਭ ਨੂੰ, ਕਿਉਂਕਿ ਪੰਜਵੇਂ ਪਾਤਸ਼ਾਹ ਨੂੰ ਤਾਂ ਆਉਣ ਵਾਲਾ ਸਮਾਂ ਵੀ ਦਿਸਦਾ, ਭਵਿੱਖ ਦੇ ਜਾਣਕਾਰ ਨੇ ਮਹਾਰਾਜ ਤ੍ਰਿਕਾਲ ਦਰਸ਼ੀ ਨੇ, ਬਾਕੀ ਸਾਰੇ ਜੀਆਂ ਦੇ ਹਿਰਦੇ ਚ ਉਦਾਸੀ ਹੈ।
ਕਰ ਗੰਗ ਪੁੱਤਰ ਬਾਤੈ ਸੁਭਾਗ।
ਔਰ ਮਾਤਾ ਜੀ ਦੇ ਬਾਬਤ ਔਰ ਛੇਵੇਂ ਪਾਤਸ਼ਾਹ ਜੀ ਦੇ ਬਾਬਤ ਘਰ ਚ ਦਾਸੀਆਂ ਦਾਸ ਗੱਲਾਂ ਕਰਦੇ ਕਿ ਮਹਾਰਾਜ ਸ੍ਰੀ ਹਰਗੋਬਿੰਦ ਸਾਹਿਬ ਕੈਸੀ ਲੀਲਾ ਕਰਦੇ, ਕੋਈ ਕਹਿੰਦੇ ਮੇਰੇ ਕੋਲ ਬੜਾ ਪਿਆਰ ਕਰਕੇ ਆਉਂਦੇ, ਮੇਰੇ ਨਾਲ ਬੜੀਆਂ ਗੱਲਾਂ ਕਰਦੇ, ਏਦਾਂ ਗੱਲਾਂ ਚੱਲ ਰਹੀਆਂ ਨੇ ਘਰ ਚ।
ਗੋਰੇ ਅਰਜਨ ਢਿਗ ਪਾਖੰਤ ਜਾਏ।
ਕਈ ਦਾਸੀਆਂ ਦਾਸ ਜਾ ਕੇ ਤੇ ਕਦੇ ਮਾਤਾ ਜੀ ਪੰਜਵੇਂ ਪਾਤਸ਼ਾਹ ਨੂੰ ਜਾ ਕੇ ਕਹਿੰਦੇ,
ਦਿਨ ਰੈਨ ਗੰਗ ਨਹਿ ਅਸਨ ਖਾਏ।
ਮਹਾਰਾਜ ਜੀ ਨੂੰ ਜਾ ਕੇ ਦਾਸੀਆਂ ਨੇ ਦਾਸਾਂ ਨੇ ਬੇਨਤੀ ਕੀਤੀ, ਸਤਿਗੁਰੂ ਆ ਪੰਜ ਦਿਨ ਹੋ ਚੱਲੇ ਨੇ, ਮਾਤਾ ਜੀ ਭੋਜਨ ਨਹੀਂ ਛਕਦੇ।
ਸੁਣਦੇ ਧੀਰ ਨਹਿ ਕਰੋ ਤਰਾਸ।
ਮਹਾਰਾਜ ਜੀ ਧੀਰਜ ਦਿੰਦੇ, ਕਹਿੰਦੇ ਭਾਈ ਹੌਸਲਾ ਕਰੋ, ਡਰਨ ਦੀ ਕੋਈ ਲੋੜ ਨਹੀਂ, ਭੈ ਕਰਨ ਦੀ ਕੋਈ ਲੋੜ ਨਹੀਂ।
ਇੱਕ ਪਾਰ ਬ੍ਰਹਮ ਕੀ ਧਰੋ ਆਸ।
ਮਹਾਰਾਜ ਜੀ ਕਹਿੰਦੇ ਪਰਮੇਸ਼ਰ ਤੇ ਆਸ ਰੱਖੋ, ਅਕਾਲ ਪੁਰਖ ਜੀ ਗੁਰੂ ਨਾਨਕ ਸਾਹਿਬ ਜੀ ਭਲੀ ਕਰਨਗੇ, ਗੁਰੂ ਨਾਨਕ ਸਾਹਿਬ ਭਲੀ ਕਰਨਗੇ, ਉਹਨਾਂ ਤੇ ਆਸ ਰੱਖੋ।
ਗੁਰੂ ਨਾਨਕ ਇਨਕੇ ਨਿਤ ਸਹਾਏ।
ਫਿਕਰ ਨਾ ਕਰੋ, ਸ੍ਰੀ ਹਰਗੋਬਿੰਦ ਸਾਹਿਬ ਦੀ ਸਹਾਇਤਾ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਹਰ ਵੇਲੇ ਕੋਲ ਨੇ ਇਹਨਾਂ ਦੇ, ਕਿਉਂਕਿ ਆਪ ਪੰਜਵੇਂ ਗੁਰੂ ਨਾਨਕ ਨੇ, ਮਹਾਰਾਜ ਪੰਜਵੇਂ ਪਾਤਸ਼ਾਹ ਪੰਜਵੇਂ ਗੁਰੂ ਨਾਨਕ ਸਾਹਿਬ ਨੇ, ਕਹਿੰਦੇ ਇਹਨਾਂ ਦੀ ਸਹਾਇਤਾ ਕਰਨ ਵਾਸਤੇ ਹਰ ਵੇਲੇ ਗੁਰੂ ਨਾਨਕ ਸਾਹਿਬ ਕੋਲ ਨੇ, ਇਸ ਕਰਕੇ ਫਿਕਰ ਨਾ ਕਰੋ।
ਜਿਨ ਨਾਮ ਜਪੇ ਸਭ ਕਸ਼ਟ ਜਾਏ।
ਗੁਰੂ ਨਾਨਕ ਸਾਹਿਬ ਐਸੇ ਦਿਆਲੂ ਨੇ, ਉਹਨਾਂ ਦਾ ਨਾਂ ਲਿਆ ਹੀ ਕਸ਼ਟ ਦੂਰ ਹੋ ਜਾਂਦੇ ਆ, ਉਹ ਤਾਂ ਇਹਨਾਂ ਦੇ ਸਹਾਈ ਨੇ, ਹਰ ਵੇਲੇ ਉਹਨਾਂ ਦਾ ਨਾਂ ਲਿਆ ਹੀ ਕਸ਼ਟ ਦੂਰ ਹੋ ਜਾਂਦੇ ਹਨ।
ਬਹੁ ਇਸ ਪ੍ਰਕਾਰ ਤਿਸ ਕੋ ਸੁਣਾਏ।
ਮਹਾਰਾਜ ਜੀ ਏਦਾਂ ਦਾਸੀਆਂ ਦਾਸਾਂ ਨੂੰ ਕਹਿੰਦੇ ਵੀ ਗੰਗਾ ਜੀ ਨੂੰ ਕਹੋ ਭੋਜਨ ਛਕਣ, ਤੇ ਹੌਸਲਾ ਕਰਨ ਮਨ ਚ ਕਿਸੇ ਪ੍ਰਕਾਰ ਦਾ ਫਿਕਰ ਜਾਂ ਚਿੰਤਾ ਨਾ ਰੱਖਣ
ਹੈ ਹੈ ਏਕ ਪੁੱਤਰ ਕਿਮ ਚੈਨ ਪਾਏ
ਪਰਮਾਤਮਾ ਜੀ ਨੂੰ ਕਿੱਥੇ ਧੀਰਜ ਮਿਲਦਾ ਇੱਕੋ ਇੱਕ ਪੁੱਤਰ ਹੈ ਨੇਤਰਾਂ ਦੇ ਸਾਹਮਣੇ ਦਸ਼ਾ ਵੇਖ ਕੇ ਕਿੱਥੇ ਹੌਸਲਾ ਪੈਂਦਾ ਹੈ
ਜਬ ਦਿਵਸ ਖਸ਼ਟ ਮੋਹ ਭਾ ਬੀਤੀਤ
ਏਦਾਂ ਛੇਵਾਂ ਦਿਨ ਵੀ ਬੀਤ ਗਿਆ
ਤਿਸ ਰਾਤ ਫਿਰੀ ਮੁਰਝਾਨ ਕੀਤ
ਕਹਿੰਦੇ ਛੇਵੇਂ ਦਿਨ ਰਾਤ ਨੂੰ ਮੋੜਾ ਪੈ ਗਿਆ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਆਖਿਆ ਗੁਰੂ ਨਾਨਕ ਸਾਹਿਬ ਸਾਈ ਨੇ ਛੇਵੇਂ ਦਿਨ ਰਾਤ ਨੂੰ ਕਹਿੰਦੇ ਮੋੜਾ ਪੈ ਗਿਆ
ਤਬ ਭਈ ਪ੍ਰਾਤ ਉਦੇ ਅੰਤ ਭਾਨ
ਜਦੋਂ ਸਤਵਾਂ ਦਿਨ ਹੋਇਆ ਸਵੇਰੇ ਸੂਰਜ ਚੜਿਆ
ਸ਼੍ਰੀ ਹਰਿ ਗੋਬਿੰਦ ਅੱਖੀਆਂ ਮਹਾਨ
ਸੋਹਣੀਆਂ ਜੀਆਂ ਅੱਖਾਂ ਨੇਤਰ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਖੇੜੇ ਅੱਜ ਮਹਾਰਾਜ ਸਤਵੇਂ ਦਿਨ ਨੇਤਰ ਖੋਲੇ ਨੇ ਦਇਆ ਭਰੇ ਦ੍ਰਿਸ਼ਟੀ ਦੇ ਨਾਲ ਜਿਨ੍ਹਾਂ ਨੇਤਰਾਂ ਚ ਪਤਾ ਨੀ ਕਿੰਨੀ ਕੁ ਕਰੁਣਾ ਕਿੰਨੀ ਕੁ ਦਇਆ ਉਹ ਸੋਹਣੇ ਜੇ ਨੇਤਰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸਤਵੇਂ ਦਿਨ ਖੋਲੇ ਹਨ
ਬਿਕਸੇ ਵਿਸ਼ਾਲ ਜਨ ਕਮਲ ਪੁੱਤਰ ਪੱਤਰ
ਮੋਟੀਆਂ ਮੋਟੀਆਂ ਅੱਖਾਂ ਸੀ ਮਹਾਰਾਜ ਛੇਵੇਂ ਪਾ ਨੇਤਰ ਨਾ ਬੜੇ ਮੋਟੇ ਸਨ ਇਹਦੇ ਬਾਰੇ ਗਵਾਹੀ ਦਿੱਤੀ ਭਾਈ ਗੁਰਦਾਸ ਜੀ ਨੇ ਦਰਸ਼ਨ ਕੀਤੇ ਛੇਵੇਂ ਪਾਤਸ਼ਾਹ ਦੇ ਕੋਲ ਰਹੇ ਆ ਛੇਵੇਂ ਪਾਤਸ਼ਾਹ ਦੇ ਉਹਨਾਂ ਨੇ ਦਰਸ਼ਨ ਕਰਕੇ ਮਹਾਰਾਜ ਜੀ ਦੇ ਤੇ ਉਹਨਾਂ ਦੇ ਨੇਤਰਾਂ ਬਾਰੇ ਬਚਨ ਲਿਖੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਹ ਕਹਿੰਦੇ ਸੋਪਨ ਚਰਿੱਤਰ ਚਿੱਤਰ ਬਾਨਕ ਬਨੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ ਪਰਮ ਦਿਆਲ ਲਾਲ ਲੋਚਨ ਵਿਸਾਲ ਮੁਖ ਬਚਨ ਰਸਾਲ ਮਦ ਮਧਰ ਪੀ ਆਏ ਹੈ ਪਰਮ ਦਿਆਲ ਲਾਲ ਬੜੇ ਦਿਆਲੂ ਨੇ ਬੜੇ ਸੋਹਣੇ ਨੇ ਲੋਚਨ ਵਿਸਾਲ ਲੋਚਨ ਕਹਿੰਦੇ ਅੱਖਾਂ ਨੂੰ ਵਿਸਾਲ ਕਹਿੰਦੇ ਮੋਟੀਆਂ ਅੱਖਾਂ ਵੱਡੀਆਂ ਅੱਖਾਂ ਮਹਾਰਾਜ ਜੀ ਦੇ ਨੇਤਰ ਬੜੇ ਸੋਹਣੇ ਕਮਲ ਦੇ ਫੁੱਲ ਵਾਂਗੂ ਖਿੜੇ ਨੇ ਵਿਸ਼ਾਲ
ਪਿਖ ਮਾਤੇ ਆਨੰਦ ਅਤ ਭਾਵ ਚਿੱਤਰ
ਤੋਂ ਕੋਲ ਬੈਠੇ ਪਹਿਲਾਂ ਮਾਤਾ ਗੰਗਾ ਜੀ ਨੇ ਜਦੋਂ ਵੇਖਿਆ ਵੀ ਲਾਲ ਜੀ ਨੇਤਰ ਖੋਲੇ ਨੇ ਕਹਿੰਦੇ ਮਾਤਾ ਜੀ ਦੇ ਹਿਰਦੇ ਚ ਆਨੰਦ ਹੀ ਆਨੰਦ ਵਰਤ ਗਿਆ ਵੀ ਮੇਰੇ ਲਾਲ ਦੇ ਨੇਤਰ ਚੜ੍ਹਦੀ ਕਲਾ ਚ ਨੇ ਮਾਤਾ ਜੀ ਦੇ ਹਿਰਦੇ ਦੀ ਖੁਸ਼ੀ ਹੁਣ ਕੌਣ ਕਵੇ ਇੱਥੇ ਉਸ ਖੁਸ਼ੀ ਨੂੰ ਐ ਕੋਈ ਸ਼ਬਦ ਜਿਹਦੇ ਨਾਲ ਬਿਆਨ ਕਰੀਏ ਇਹਨੂੰ ਕੇਵਲ ਤੁਸੀਂ ਆਪਣੇ ਅੰਦਰ ਅਨੁਭਵ ਕਰ ਸਕਦੇ ਹੋ ਬਿਆਨ ਨਹੀਂ ਕਰ ਸਕਦੇ ਕਿ ਮਾਂ ਗੰਗਾ ਦੇ ਹਿਰਦੇ ਚ ਇਸ ਵੇਲੇ ਕਿੰਨੀ ਭਾਰੀ ਖੁਸ਼ੀ ਤੇ ਆਨੰਦ ਵਰਤਿਆ
ਕੁਛ ਪਾਪ ਰੋਸ ਦ੍ਰਿਗ ਰਹਿ ਅਦੋਸ਼
ਮਾਤਾ ਜੀ ਨੂੰ ਭਰੋਸਾ ਬੱਜ ਗਿਆ ਵੀ ਮੇਰੇ ਪੁੱਤਰ ਦੇ ਨੇਤਰ ਹੁਣ ਠੀਕ ਰਹਿਣਗੇ
ਸੁੱਤ ਕੋ ਸਰੀਰ ਕੀ ਆਏ ਹੋਸ਼
ਸਰੀਰ ਦੀ ਹੋਸ਼ ਆ ਗਈ ਆ ਲਾਲ ਜੀ ਨੂੰ
ਕੁਛ ਅਲਪ ਕੀਨ ਮੁਖ ਖਾਨ ਪਾਨ
ਅੱਜ ਸਤਵੇਂ ਦਿਨ ਮਹਾਰਾਜ ਜੀ ਕਹਿੰਦੇ ਮਾਤਾ ਜੀ ਕੁਝ ਛਕਣਾ ਲੀਲਾ ਕਰਦੇ ਸਤਿਗੁਰੂ ਮਾਤਾ ਜੀ ਕੁਝ ਛਕਾਓ ਸਾਨੂੰ ਮਾਤਾ ਜੀ ਰੀਝ ਨਾਲ ਖਿਚੜੀ ਲਿਆਏ ਦਹੀਂ ਪਾ ਕੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਛਕਾਈ ਅੱਜ ਥੋੜਾ ਜਿਹਾ ਛਕਿਆ ਮਹਾਰਾਜ ਜੀ ਨੇ ਸਤਵੇਂ ਦਿਨ
ਪਿਖ ਸਭ ਕੁਟੰਬ ਬੜ ਮੋਦ ਠਾਨ
ਅੱਜ ਸਾਰਿਆਂ ਨੇ ਘਰ ਚ ਪ੍ਰਸ਼ਾਦਾ ਰੱਜ ਕੇ ਛਕਿਆ ਜਦੋਂ ਛੇਵੇਂ ਪਾਤਸ਼ਾਹ ਨੇ ਛਕਿਆ ਸਾਰੇ ਦਾਸੀਆਂ ਦਾਸ ਬੜੇ ਆਨੰਦ ਚ ਹੋ ਗਏ
ਔਰ ਭੇ ਸਦੀਰ ਬੋਲਤ ਪ੍ਰਸੰਨ
ਬੜੇ ਧੀਰਜ ਦੇ ਨਾਲ ਪ੍ਰਸੰਨ ਹੋ ਕੇ ਬੋਲਦੇ ਨੇ
ਸਭ ਕਹੇ ਗੁਰੂ ਨਾਨਕ ਸੋ ਧੰਨ
ਸਭ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਧੰਨ ਹੋ ਗੁਰੂ ਨਾਨਕ ਸਾਹਿਬ ਜੀ ਤੁਸੀਂ ਧੰਨ ਹੋ
ਦੁੱਖ ਸਮੇਂ ਆਨ ਹੋਏ ਸਹਾਏ
ਦੁੱਖ ਦੇ ਸਮੇਂ ਤੁਸੀਂ ਆ ਕੇ ਸਹਾਈ ਹੋਏ ਹੋ ਮਹਾਰਾਜ ਮਦਦਗਾਰ ਹੋਏ ਹੋ
ਨਿਜ ਦਾਸ ਜਾਨ ਲੀ ਨਸ ਬਚਾਏ
ਆਪਣਾ ਦਾਸ ਜਾਣ ਕੇ ਆਪ ਜੀ ਨੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੀ ਰੱਖਿਆ ਕੀਤੀ ਹੈ
ਸੁਨ ਮਹਾਦੇਵ ਸੁਧ ਹੇਤ ਆਏ
ਬਾਬੇ ਮਹਾਦੇਵ ਜੀ ਨੂੰ ਪਤਾ ਲੱਗਾ ਕਿ ਅੱਜ ਲਾਲ ਜੀ ਨੇਤਰ ਖੋਲੇ ਨੇ ਤੇ ਬਾਬਾ ਮਹਾਦੇਵ ਜੀ ਭੱਜ ਕੇ ਆਪਣੇ ਆਸਣ ਤੋਂ ਆਏ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਮਿਲਣ ਲਾਲ ਜੀ ਦੇ ਦਰਸ਼ਨਾਂ ਨੂੰ ਤੇ ਬਾਬਾ ਮਹਾਦੇਵ ਜੀ ਜਿਵੇਂ ਹਾਜ਼ਰ ਹੋ ਰਹੇ ਨੇ ਗੁਰੂ ਘਰ ਵਿੱਚ ਖੁਸ਼ੀ ਹੈ ਖੇੜਾ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ